The biggest South Asian media group, Y Media. Y Media. Y Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards, the biggest South Asian media group, Y Media. Y Media. You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Y Media की तरफ से साउथ एशियन पल्स प्राइम टाइम में आप सबका स्वागत है. मंडे मॉर्निंग, मौसम का हाल, इट्स करंटली 20, फील्स लाइक 21, हाई विल बी 24 टुडे. मौसम की अपडेट आप तक पहुंचा रहे हैं और मौसम की अपडेट के साथ साथ देश दुनिया भर की सारी लेटेस्ट अपडेट आप तक पहुंचाते हैं 24 घंटे सातों दिन Y Media के सारे प्लेटफॉर्म्स के साथ. और Y Media के सारे प्लेटफॉर्म्स के साथ जुड़े रहना चाहते हैं तो डाउनलोड करना है आपने Y Media TV ऐप को. इस ऐप के जरिए आप इंजॉय करते हैं लाइव टीवी, लाइव रेडियो, SouthAsianDaily.com हमारा फेसबुक पेज एंड SouthAsianDaily.com हमारी वेबसाइट. जो लिसनर्स घर पर हैं, चैनल Y पर यूनिट कर लीजिए आप. रॉजर्स 857, बेल 828, टेलिस 2418 पर भी अब आप चैनल Y को घर बैठ कर इंजॉय कर सकते हैं. और वहीं पर अभी आप इंजॉय करने वाले हैं सारी लेटेस्ट अपडेट्स. यूवीजी तैयार है लेकर आप सबके लिए हेडलाइंस, स्टोरी बिहाइंड दी हेडलाइंस. जानेंगे वीर जी के साथ और वही हमारे लिसनर्स को बता देते हैं डिस्ट्रिक्ट ब्रांड न्यू कम्युनिटी जो कि ओकविल में आने जा रही है शुरू हो रहे हैं ये कॉन्डोज फ्रॉम द मिड 300. इसकी जानकारी अगर आप लेना चाहते हैं ओकविल में घर लेने के बारे में सोच रहे थे तो मौका अच्छा है district.com पर आपने जाना है. जी हाँ district.com पर जाकर आप सारी जानकारी जो है वो ले सकते हैं और आपके बच्चों के अच्छे फ्यूचर के लिए उन्हें जरूर एनरोल कराएं यूसी मैच के बिकस मैच प्रोग्राम में. और इस प्रोग्राम के बारे में आप जानकारी लेना चाहते हैं तो UCMAS.ca पर जाना है UCMAS.ca. ब्रैम्पटन ट्रक रिपेयर एंड टायर सेंटर के ग्रैंड ओपनिंग स्पेशल लेकर आए हैं आपके लिए फ्री ब्रेक एडजस्टमेंट और विद ऑयल चेंज आपको करके देते हैं. ट्रक की रिपेयर कराना चाहते हैं ऑयल चेंज कराना चाहते हैं तो ब्रैम्पटन ट्रक रिपेयर एंटायर सेंटर पर आपने जाना है. पेमेंट जो है वो आप इंस्टॉलमेंट में भी कर सकते हैं तो आपने पहुंचना है स्टील्स एंड एडवांस की इंटरसेक्शन पर ब्रैम्पटन ट्रक रिपेयर एंटायर सेंटर के बारे में हमारे लिसनर्स को बता रहे हैं. और साथ ही साथ जहां अपडेट्स हम आप तक पहुंचाते हैं वहीं लिसनर्स को बता दें अगर आप घूमने जाने के बारे में सोच रहे हैं वेकेशन प्लान कर रहे थे तो मौका बहुत अच्छा है सिर्फ $599 में. सही सुना $599 में आप चाइना घूमने जा सकते हैं 11 दिन का अमेजिंग ट्रिप. कॉल करना है आपने 905-604-7551 पर. और सुखी चाहल लेकर आए हैं आपके लिए जबरदस्त प्रॉपर्टी मिसिसागा रोड वॉनलेस ड्राइव की इंटरसेक्शन पर 2920 स्क्वायर फीट का ये घर है. हाई क्वालिटी हार्डवुड ऑन मेन एंड सेकेंड फ्लोर अपग्रेडेड किचन दो सेपरेट एंट्रेंस टू द बेसमेंट. कॉल करना है सुखी चहल को 647-781-2056 पर. बात करेंगे युद्धवीर जी के साथ द ग्रुप एडिटर वाई मीडिया युद्धवीर जसवाल जी. वेलकम टू द शो युद्धवीर जी. गुड मॉर्निंग.
प्रोग्राम साउथ एशियन पल्स प्राइम टाइम क्लियर वेले सुन रहे हैं और प्रोग्राम दे विच बड़ियां खबरां असीं तुहाडे नाल साझियां करांगे अगे चल के. अज सोमवार दा दिन है सिमरन जी. सो हाउ वाज योर वीकेंड?
It was really nice. BG weekends are always good.
बिल्कुल जी वीकेंड बहुत वधिया रहा और जिहदे विच के काफी उम्मीद करदे हां वी तुसीं वी इंजॉय वी कीता होएगा थोड़े कामकाज वी कीते होंगे थोड़ा आराम वी कीता होएगा और वापस असीं वी तुहाडी खिदमत विच हाज़र हां. वीकेंड तो बाद बहुत सारियां खबरां अज साडे कोल मिडवीक न्यूज़ रूम विच पहुंच रहियां ने. इट्स ऑलवेज चैलेंजिंग के थोड़े जे समय दे विच किस तरह इह सारियां चीजां कवर करनी है लेकिन मंडे नूं चैलेंज थोड़ा जिहा इस लई वध जांदा है क्योंकि असीं फ्राइडे तो बाद फ्राइडे शाम नूं बड़ा कुछ हुंदा है सैटरडे है फिर संडे है और अज मंडे लगभग 2-2.5 दिनां बाद असीं तुहाडी खिदमत हाजिर होंगे. सो विल ट्राई टू कवर एज मच एज वी कैन. बाकी जो रह जाता है इतने तुम्हें पता है चैनल वाई के उ सारा कुछ कवर असं कर ही देने. प्रोग्राम के अज बहुत कुछ है ऑफकोर्स G7 समिट के बिकॉज इंटरनेशनल लैवल के जो मीडर से वो उत्तर मुलाकात कर रहे थे. सो G7 समिट के उत्ते असं लगातार तुम्हें कवरेज कर ही रहे हैं. सो G7 समिट से तुम कवरेज पसंद कर रहे हो इस वीकेंड के उत्ते भी थोड़े वालों वधिया फीडबैक आई हैगी है. सो थैंक यू फॉर दैट सर. और जो लेटेस्ट अपडेट G7 समिट की हैगी है वह भी मैं थोड़े ਹੁਣੇ ਹੀ ਸਾਂਝੀ ਕਰਨ ਜਾ ਰਹਾ ਹਾਂ. ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੀ ਵਾਸ ਪਾਰਟ ਆਫ ਦਿਸ G7 ਸਮਿਟ. ਸੋ ਮੈਂ ਉਹਦੇ ਬਾਰੇ ਵੀ ਗੱਲਬਾਤ ਹੋਣੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਲੇਕਿਨ ਉਸ ਤੋਂ ਪਹਿਲਾਂ ਕਿ ਅਸੀਂ ਇਹ ਸਾਰਾ ਕੁਝ ਕਰੀਏ ਮੈਂ ਦੱਸ ਦਵਾਂਗੇ ਸਾਡੀਆਂ ਅੱਜ ਦੀਆਂ ਜਿਹੜੀਆਂ ਬੜੀਆਂ ਖਬਰਾਂ ਦੇ 3 ਮੇਨ ਸਪਾਂਸਰਸ ਮੈਂ ਕੁਇਕਲੀ ਹਾਈਲਾਈਟ ਕਰ ਦਵਾਂ. ਇੱਕ ਤੇ ਕੁਇਕ ਟਰੱਕ ਲਿਊਬ ਸਾਡੇ ਹੈਡਲਾਈਨਸ ਦੇ ਮੇਨ ਸਪਾਂਸਰ ਨੇ. ਤੀਸਰੀ ਲੋਕੇਸ਼ਨ ਇਹਨਾਂ ਨੇ ਨੈਪਨੀ ਦੇ ਵਿੱਚ ਖੋਲ ਦਿੱਤੀ ਹੈ. ਕੁਇਕ ਟਰੱਕ ਲਿਊਬ ਸਾਡੀਆਂ ਅੱਜ ਦੀਆਂ ਹੈਡਲਾਈਨਸ ਦੇ ਮੇਨ ਸਪਾਂਸਰ ਨੇ. ਇਸ ਤੋਂ ਇਲਾਵਾ ਬ੍ਰੈਮਟਨ ਕ੍ਰਿੰਟੋਰੀਅਨ ਐਂਡ ਫਿਊਨਰਲ ਹੋਮ ਸਾਡੇ ਆਪਣੇ ਸਰਦਾਰ ਇੰਦਰਜੀਤ ਸਿੰਘ ਬਲ ਸਾਹਿਬ ਦੀ ਅਗਵਾਈ ਹੇਠ ਜਿਹੜਾ ਚੱਲਦਾ ਹੈਗਾ. ਸੋ ਬੜੀਆਂ ਵਧੀਆ ਸੇਵਾਵਾਂ ਇੱਥੇ ਦਿੱਤੀਆਂ ਜਾਂਦੀਆਂ ਨੇ. ਸੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਇਹ ਵੀ ਮੇਨ ਸਪਾਂਸਰ ਨੇ. ਨਾਲ ਹੀ ਅਸੀਂ ਦੱਸ ਦਈਏ ਕਿ ਸਾਡੀਆਂ ਹੈਡਲਾਈਨਸ ਦੇ ਮੇਨ ਸਪਾਂਸਰ ਹੈਗੇ ਨੇ ਸਪੀਰ ਐਂਡ ਮਕੇ. ਮੈਨਸ ਸੂਟਿੰਗ ਸ਼ਰਟਿੰਗ ਦੀ ਜਦੋਂ ਗੱਲ ਆਉਂਦੀ ਹੈ ਤਾਂ ਸਪੀਰ ਐਂਡ ਮਕੇ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ ਹੈਗਾ. ਡਿਕਸੀ ਔਰ ਕੋਟਨੀ ਬਾਗ ਦੀ ਇੰਟਰਸੈਕਸ਼ਨ ਨਾਲ ਸਪੀਰ ਐਂਡ ਮਕੇ. ਰੁਕ ਕਰਦੇ ਹਾਂ ਸਿੱਧਾ ਬੜੀਆਂ ਖਬਰਾਂ ਵੱਲ. ਵੱਡੀਆਂ ਖਬਰਾਂ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਸੀਂ ਜੋ ਹਾਲ ਹੀ ਦੇ ਵਿੱਚ G7 ਸਮਿਟ ਸੰਪੰਨ ਹੋਇਆ, ਇਸ ਦੇ ਵਿੱਚ ਕਈ ਤਰ੍ਹਾਂ ਦੇ ਅਹਿਮ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ। ਸਭ ਤੋਂ ਪਹਿਲਾਂ G7 ਸਮਿਟ ਦੇ ਵਿੱਚ ਅਸੀਂ ਇਨਵਾਇਰਮੈਂਟ ਇੱਕ ਅਹਿਮ ਮੁੱਦਾ ਰਿਹਾ, ਔਰ G7 ਸਮਿਟ ਦੇ ਵਿੱਚ ਜੋ ਐਮਾਜ਼ੋਨ ਦੇ ਵਿੱਚ ਲਗਾਤਾਰ ਫਾਇਰ ਚੱਲ ਰਹੀਆਂ ਨੇ ਉਹਦੇ ਬਾਰੇ ਜਿਹੜੇ ਵੱਖ ਵੱਖ ਲੀਡਰਸ ਨੇ ਉਹਨਾਂ ਨੇ ਉੱਤੇ ਵਿਚਾਰ ਕੀਤਾ ਹੈਗਾ, ਔਰ ਐਮਾਜ਼ੋਨ ਦੀ ਇਹਨਾਂ ਫਾਇਰਸ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ ਉਹਦੇ ਬਾਰੇ ਗੱਲਬਾਤ ਕੀਤੀ ਗਈ ਹੈਗੀ ਆ। ਇਸ ਤੋਂ ਇਲਾਵਾ 20 ਮਿਲੀਅਨ ਡਾਲਰ ਜਿਹੜੀ ਹੈ ਐਮਰਜੈਂਸੀ ਏਡ ਦੀ ਵੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। G7 ਲੀਡਰਸ ਨੇ ਕਿਹਾ ਹੈਗਾ ਕਿ ਬ੍ਰਾਜ਼ੀਲ ਨੂੰ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਦਿੱਤੀ ਜਾਏਗੀ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਸਾਊਥ ਅਮਰੀਕਨ ਕੰਟਰੀਜ਼ ਨੇ ਉਹਨਾਂ ਨੂੰ ਵੀ ਜੋ ਲਗਾਤਾਰ ਐਮਾਜ਼ੋਨ ਦੇ ਇਲਾਕੇ ਦੇ ਵਿੱਚ ਜਾਂ ਹੋਰ ਵੱਖ ਵੱਖ ਜੰਗਲਾਂ ਦੇ ਵਿੱਚ ਜੋ ਅੱਗ ਲੱਗ ਰਹੀ ਹੈਗੀ ਆ, ਹਰ ਸਾਊਥ ਅਮਰੀਕਨ ਕੰਟਰੀ ਨੂੰ G7 ਕੰਟਰੀਜ਼ ਨੇ ਕਿਹਾ ਹੈ ਕਿ ਅਸੀਂ ਪੂਰੀ ਮਦਦ ਦੇਵਾਂਗੇ। ਦੂਸਰੀ ਸਭ ਤੋਂ ਜ਼ਿਆਦਾ ਨਿਗਾਹ ਟਰੇਡ ਦੇ ਉੱਤੇ ਸੀਗੀ, ਇਨਵਾਇਰਮੈਂਟ ਤੋਂ ਬਾਅਦ ਟਰੇਡ ਵੀ ਇੱਕ ਅਹਿਮ ਮੁੱਦਾ, ਟਰੇਡ ਦੇ ਮੁੱਦੇ ਦੇ ਉੱਤੇ ਜਿੱਥੇ ਅਮਰੀਕਾ ਔਰ ਚਾਈਨਾ ਕਿਸ ਤਰੀਕੇ ਦੇ ਨਾਲ ਆਪਣੀ ਜੋ ਟਰੇਡ ਵਾਰ ਚੱਲ ਰਹੀ ਹੈ ਉਹਨੂੰ ਸੁਲਝਾਉਣਗੇ, ਇਹਦੇ ਉੱਤੇ ਸਾਰੀਆਂ ਦੀਆਂ ਨਿਗਾਹਾਂ ਸੀਗੀਆਂ। ਖਾਸ ਕਰ ਜੇ ਅਮਰੀਕਾ ਔਰ ਚਾਈਨਾ ਨੇ ਆਪਣੇ ਮਸਲੇ ਨਹੀਂ ਸੁਲਝਾਏ ਤੇ ਇਸ ਵੇਲੇ ਦੁਨੀਆ ਭਰ ਦੇ ਵਿੱਚ ਰਿਸੈਸ਼ਨ ਦੀ ਗੱਲਬਾਤ ਹੈ ਉਹ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਥੇ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਜਿੱਥੇ ਚਾਈਨੀਜ਼ ਕਰੰਸੀ ਯੂਆਨ ਲਗਾਤਾਰ ਥੱਲੇ ਜਾ ਰਹੀ ਹੈਗੀ ਹੈ, ਕਿਆ ਉਹ ਆਪਣੇ ਆਪ ਹੀ ਕਰੰਸੀ ਨੂੰ ਮੈਨੂਪੁਲੇਟ ਕਰ ਰਹੇ ਨੇ? ਯਾਦ ਰਹੇ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਪਹਿਲਾਂ ਵੀ ਚਾਈਨਾ ਦੇ ਉੱਤੇ ਕਰੰਸੀ ਮੈਨੂਪੁਲੇਟਰ ਦੇ ਦੋਸ਼ ਜਿਹੜੇ ਨੇ ਉਹ ਲਗਾਉਂਦੇ ਰਹੇ ਨੇ। ਸਟਾਕ ਮਾਰਕੀਟਸ ਅੱਜ ਜੇ ਅਸੀਂ ਦੁਨੀਆ ਭਰ ਦੀ ਸਟਾਕ ਮਾਰਕੀਟ ਵੱਲ ਧਿਆਨ ਦਈਏ ਤੇ ਕਾਫੀ ਜ਼ਿਆਦਾ ਜਿਟਰੀ ਰਹੀਆਂ ਨੇ, ਔਰ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ US ਔਰ ਚਾਈਨਾ ਦੀ ਜਿਹੜੀ ਟਰੇਡ ਵਾਰ ਹੈਗੀ ਹੈ ਇਹ ਸ਼ਾਇਦ ਥੋੜੀ ਜਿਹੀ ਘਟ ਸਕਦੀ ਹੈ। ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਵੱਖ ਵੱਖ ਲੀਡਰਸ ਦੇ ਨਾਲ ਮੁਲਾਕਾਤਾਂ ਕੀਤੀਆਂ ਨੇ, ਔਰ ਇਸ ਦਰਮਿਆਨ ਕਈ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਵੀ ਕੀਤੀ ਗਈ ਹੈ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਿੱਥੇ ਅੱਜ ਵੀ ਜਿਹੜੇ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੈਗੇ ਨੇ ਉਹ ਫੋਰਨ ਪਾਲਿਸੀ ਔਰ ਸਿਕਿਉਰਿਟੀ ਅਫੇਅਰਸ ਦੇ ਇੱਕ ਵਰਕਿੰਗ ਸੈਸ਼ਨ ਹੋਏਗਾ, ਉਸ ਨੂੰ ਅੱਜ ਉੱਥੇ ਫਰਾਂਸ ਦੇ ਵਿੱਚ ਅਟੈਂਡ ਕਰ ਰਹੇ ਨੇ। ਇਸ ਤੋਂ ਇਲਾਵਾ ਕਈ ਹੋਰ ਮੀਟਿੰਗਸ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਕਰ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਫਰਾਂਸ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਐਮੋਲਾ ਮਾਕਰਮ ਉਹਨਾਂ ਦੇ ਨਾਲ ਅੱਜ ਫਰਾਂਸ ਦੇ ਸਮੇਂ ਮੁਤਾਬਿਕ ਦੁਪਹਿਰ ਨੂੰ 1 ਵਜੇ ਉੱਥੇ ਮੁਲਾਕਾਤ ਹੋ ਰਹੀ ਹੈ। ਇਸ ਤੋਂ ਇਲਾਵਾ ਸਿਕਿਉਰਿਟੀ ਔਰ ਫੋਰਨ ਪਾਲਿਸੀਜ਼ ਦੇ ਉੱਤੇ ਇੱਕ ਵਰਕਿੰਗ ਸੈਸ਼ਨ ਕੀਤਾ ਜਾ ਰਿਹਾ ਹੈਗਾ, ਔਰ ਹੋਰ ਕਈ ਮੁੱਦਿਆਂ ਦੇ ਉੱਤੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਨੇ ਗੱਲਬਾਤ ਕਰਕੇ ਅੱਜ ਸ਼ਾਮ 8:30 ਵਜੇ ਫਰਾਂਸ ਦੇ ਟਾਈਮ ਦੇ ਮੁਤਾਬਿਕ ਵਾਪਸ ਆਟਵਾ ਲਈ ਰਵਾਨਾ ਹੋ ਜਾਣਗੇ। G7 ਸਮਿਟ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵੱਖ ਵੱਖ ਲੀਡਰਸ ਦੇ ਨਾਲ ਮੁਲਾਕਾਤ ਕੀਤੀ ਹੈ, ਜਿੱਥੇ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਗਲੈਂਡ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ, ਔਰ ਉੱਥੇ ਉਹਨਾਂ ਨੇ ਕੜਾ ਇਤਰਾਜ਼ ਜੋ ਪਹਿਲਾਂ ਫੋਨ ਦੇ ਉੱਤੇ ਵੀ ਜਤਾਇਆ ਗਿਆ ਸੀ ਹੁਣ ਦੁਬਾਰਾ ਫਿਰ ਜੋ ਕਸ਼ਮੀਰ ਦੇ ਮੁੱਦੇ ਦੇ ਉੱਤੇ ਪ੍ਰੋਟੈਸਟ ਹੋਏ ਨੇ, ਔਰ ਜਿਸ ਦੇ ਕਾਰਨ ਕਿ ਇੰਡੀਅਨ ਕੌਂਸਲੇਟ ਆਫਿਸ ਦੇ ਬਾਹਰ ਵੀ ਕਾਫੀ ਜ਼ਿਆਦਾ ਵਾਇਲੈਂਟ ਐਕਟੀਵਿਟੀਜ਼ ਹੋਈਆਂ ਉਸ ਦੇ ਉੱਤੇ ਕੜਾ ਇਤਰਾਜ਼ ਜਤਾਇਆ ਹੈ। ਉੱਥੇ ਹੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਭਰੋਸਾ ਦਵਾਇਆ ਹੈ ਕਿ ਕੜੀ ਸੁਰੱਖਿਆ ਜਿਹੜੀ ਹੈ ਉਹ ਕੌਂਸਲੇਟ ਆਫਿਸ ਦੇ ਬਾਹਰ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਏਗੀ। ਇਸ ਤੋਂ ਇਲਾਵਾ ਕਸ਼ਮੀਰ ਦੇ ਮੁੱਦੇ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ। ਇਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ਼ ਕਰ ਦਿੱਤਾ ਹੈ ਕਿ ਕਸ਼ਮੀਰ ਇੱਕ ਬਾਇਲੈਟਰਲ ਇਸ਼ੂ ਹੈ ਔਰ ਇਹਦੇ ਵਿੱਚ ਕਿਸੇ ਵੀ ਤੀਸਰੀ ਕੰਟਰੀ ਦੀ ਇਸ ਵੇਲੇ ਜ਼ਰੂਰਤ ਨਹੀਂ ਹੈ। ਇਸ ਦੇ ਜਵਾਬ ਦੇ ਵਿੱਚ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਨਰਿੰਦਰ ਮੋਦੀ ਜਿਹੜੇ ਨੇ ਉਹ ਆਪਣੇ ਆਪ ਹੀ ਕਸ਼ਮੀਰ ਦਾ ਮਸਲਾ ਜਿਹੜਾ ਉਹ ਸੁਲਝਾ ਲੈਣਗੇ। ਮੀਡੀਆ ਦੇ ਨਾਲ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਵੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਔਰ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕੀਤੀ ਹੈ। ਕਸ਼ਮੀਰ ਤੋਂ ਇਲਾਵਾ ਇੰਡੀਆ ਔਰ ਅਮਰੀਕਾ ਨੇ ਇੱਕ ਵਾਰੀ ਫਿਰ ਵਪਾਰ ਦੇ ਮੁੱਦਿਆਂ ਦੇ ਉੱਤੇ ਹੋਰ ਜ਼ਿਆਦਾ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈਗੀ ਹੈ। ਹੋਰ ਕਿਸ ਤਰੀਕੇ ਦੇ ਨਾਲ ਦੋਨੋਂ ਕੰਟਰੀਜ਼ ਆਪਣੇ ਵਪਾਰਿਕ ਰਿਸ਼ਤਿਆਂ ਨੂੰ ਮਜ਼ਬੂਤ ਕਰ ਸਕਦੀਆਂ ਨੇ ਇਹਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਹੁਣ ਤੋਂ ਕੁਛ ਹੀ ਦੇਰ ਪਹਿਲਾਂ ਦੇਸ਼ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ ਹੈਗਾ। ਨੈਸ਼ਨਲ ਲੈਵਲ ਦੇ ਉੱਤੇ ਟੀਵੀ ਦੇ ਉੱਤੇ ਪ੍ਰਸਾਰਿਤ ਇਸ ਦੇਸ਼ ਦੇ ਨਾਮ ਦੇ ਸੰਦੇਸ਼ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਇਸ ਸਮੇਂ ਭਾਰਤ ਔਰ ਪਾਕਿਸਤਾਨ ਦੋਨਾਂ ਕੋਲ ਹੀ ਨਿਊਕਲੀਅਰ ਵੈਪਨਸ ਹੈਗੇ ਨੇ, ਜਿਹਦੇ ਕਾਰਨ ਕਿ ਇਹਨਾਂ ਦਾ ਟਕਰਾਅ ਆਪਸ ਦੇ ਵਿੱਚ ਠੀਕ ਨਹੀਂ ਹੈ। ਇੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈਗਾ ਕਿ ਉਹ ਦੁਨੀਆ ਭਰ ਦੇ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣਗੇ। ਹਾਲਾਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹ ਮੰਨਿਆ ਹੈਗਾ ਕਿ ਜ਼ਿਆਦਾਤਰ ਜਿਹੜੀਆਂ ਕੰਟਰੀਜ਼ ਨੇ ਉਹ ਆਪਣੇ ਇਕਨੋਮਿਕ ਇੰਟਰਸਟ ਦੇਖ ਰਹੀਆਂ ਨੇ, ਲੇਕਿਨ ਸ਼ਾਇਦ ਉਹ ਭੁੱਲ ਰਹੀਆਂ ਨੇ ਕਿ ਦੋਨੋਂ ਕੰਟਰੀਜ਼ ਕੋਲ ਇਸ ਵੇਲੇ ਨਿਊਕਲੀਅਰ ਹਥਿਆਰ ਹੈਗੇ ਨੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਪੁਰਾਣੀ ਗੱਲ ਇੱਕ ਵਾਰ ਫਿਰ ਦੁਹਰਾਈ ਹੈ। ਉਹਨਾਂ ਨੇ ਕਿਹਾ ਹੈਗਾ ਕਿ ਉਹ ਬਤੌਰ ਕਸ਼ਮੀਰ ਦੇ ਅੰਬੈਸਡਰ ਦੁਨੀਆ ਭਰ ਦੇ ਵਿੱਚ ਹੁਣ ਕੰਮ ਕਰਨਗੇ। ਪਾਕਿਸਤਾਨ ਦੇ ਫੋਰਨ ਅਫੇਅਰਸ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈਗਾ ਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਰੁਕੇਗੀ ਨਹੀਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹਨਾਂ ਮਸਲਿਆਂ ਦੇ ਉੱਤੇ ਜ਼ਰੂਰ ਗੱਲਬਾਤ ਕਰਦੇ ਰਹਿਣਗੇ। ਲੇਕਿਨ ਜਦੋਂ ਪੱਤਰਕਾਰਾਂ ਨੇ ਪਾਕਿਸਤਾਨ ਦੇ ਫੋਰਨ ਅਫੇਅਰਸ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਨੂੰ ਪੁੱਛਿਆ ਕਿ ਹਾਲ ਹੀ ਦੇ ਵਿੱਚ UAE ਯੂਨਾਈਟਿਡ ਅਰਬ ਐਮੀਰੇਟਸ ਨੇ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕੀਤਾ ਹੈਗਾ, ਇਸ ਤੋਂ ਪਹਿਲਾਂ ਵੀ ਮਿਡਲ ਈਸਟ ਦੇ ਵਿੱਚ ਵੱਖ ਵੱਖ ਕੰਟਰੀਜ਼ ਜਿਹੜੀਆਂ ਨੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਨਰ ਕਰਦੀਆਂ ਰਹੀਆਂ ਨੇ। ਇਹਦੇ ਜਵਾਬ ਦੇ ਵਿੱਚ ਜਿੱਥੇ ਸ਼ਾਹ ਮਹਿਮੂਦ ਕੁਰੇਸ਼ੀ ਨੇ ਕਿਹਾ ਹੈਗਾ ਕਿ ਅੱਜ ਅਸੀਂ ਦੱਸ ਦਈਏ ਕਿ ਧਾਰਮਿਕ ਜਜ਼ਬਾਤਾਂ ਤੋਂ ਦੇਸ਼ ਦਾ ਹਿੱਤ ਹਮੇਸ਼ਾ ਹੀ ਉੱਪਰ ਹੁੰਦਾ ਹੈ ਔਰ ਇੰਟਰਨੈਸ਼ਨਲ ਰਿਲੇਸ਼ਨਸ ਆਰ ਅਬਵ ਰਿਲੀਜੀਅਸ ਸੈਂਟੀਮੈਂਟਸ। UAE ਔਰ ਇੰਡੀਆ ਦੇ ਵਿੱਚ ਜੋ ਰਿਸ਼ਤੇ ਨੇ ਉਹ ਬੜੇ ਜ਼ਿਆਦਾ ਮਜ਼ਬੂਤ ਹੋ ਚੁੱਕੇ ਨੇ, ਸ਼ਾਹ ਮਹਿਮੂਦ ਕੁਰੇਸ਼ੀ ਨੇ ਕਿਹਾ ਹੈ। ਹਾਲਾਂਕਿ ਉਹ ਇਸ ਮਾਮਲੇ ਦੇ ਉੱਤੇ UAE ਔਰ ਹੋਰ ਵੱਖ ਵੱਖ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਨਗੇ। ਅਸੀਂ ਆਪਣੇ ਲਿਸਨਰਸ ਔਰ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਹਾਲ ਹੀ ਦੇ ਵਿੱਚ UAE ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਾਈਐਸਟ ਸਿਵਿਲੀਅਨ ਆਰਡਰ ਦੇ ਨਾਲ ਸਨਮਾਨਿਤ ਕੀਤਾ ਸੀਗਾ। ਇਸ ਤੋਂ ਇਲਾਵਾ ਇਸ ਮੀਟਿੰਗ ਦੇ ਵਿੱਚ ਇੰਡੀਆ ਔਰ UAE ਨੇ ਆਪਣੇ ਵਪਾਰਕ ਰਿਸ਼ਤਿਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ। ਬਹੁਤ ਸਾਰੀਆਂ ਹੋਰ ਖਬਰਾਂ ਸਾਡੇ ਕੋਲ ਮੌਜੂਦ ਨੇ, ਸੋ ਉਹ ਵੀ ਤੁਹਾਡੇ ਨਾਲ ਸਾਂਝੇ ਕੀਤੀਆਂ ਜਾਣਗੀਆਂ। G7 ਸਮਿਟ ਦੇ ਉੱਤੇ ਔਰ ਇੰਟਰਨੈਸ਼ਨਲ ਅਫੇਅਰਸ ਦੇ ਉੱਤੇ ਖਾਸ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਰਾਤ ਨੂੰ ਸਾਡੇ ਇੱਥੇ ਵਾਪਸ ਆ ਜਾਣਗੇ। ਸੋ ਮਿਡਵੀਕ ਅਖਬਾਰ ਦੇ ਵਿੱਚ ਵੀ ਕਿਹਨਾਂ ਕਿਹਨਾਂ ਲੀਡਰਸ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਾਕਾਤ ਕੀਤੀ, ਤਸਵੀਰਾਂ ਸਹਿਤ ਸਾਰੀ ਰਿਪੋਰਟ ਤੁਹਾਨੂੰ ਮਿਡਵੀਕ ਅਖਬਾਰ ਦੇ ਵਿੱਚ ਵੀ ਮਿਲ ਜਾਏਗੀ ਔਰ ਇਹ ਸਾਰੀਆਂ ਵੀਡੀਓਜ਼ ਵੀ ਤੁਸੀਂ ਚੈਨਲ ਵਾਈ ਦੇ ਉੱਤੇ ਵੀ ਦੇਖ ਸਕਦੇ ਹੋ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਨਾਂ ਕਿਹਨਾਂ ਦੇ ਨਾਲ ਮੁਲਾਕਾਤ ਕੀਤੀ, G7 ਸਮਿਟ ਦੇ ਵਿੱਚ ਚਾਈਨਾ ਔਰ ਅਮਰੀਕਾ ਦੀ ਰਿਪੋਰਟ ਵੀ ਜ਼ਰੂਰ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹੈਗੇ, ਉਹਦੇ 'ਤੇ ਵੀ ਖਾਸ ਨਿਗਾਹ ਸਾਰਿਆਂ ਦੀ ਲੱਗੀ ਹੋਈ ਹੈ। ਇਨਵਾਇਰਮੈਂਟ ਦਾ ਮੁੱਦਾ ਬੜਾ ਇੰਪੋਰਟੈਂਟ ਹੈ, ਖਾਸ ਕਰ ਐਮਾਜ਼ੋਨ ਦੇ ਵਿੱਚ ਜੋ ਫਾਇਰਸ ਲੱਗੀਆਂ ਨੇ ਉਹਦੀ ਵੀ ਰਿਪੋਰਟ ਤੁਹਾਨੂੰ ਮਿਲੇਗੀ, ਪਲੱਸ ਕਸ਼ਮੀਰ ਮੁੱਦੇ ਦੇ ਉੱਤੇ ਵੱਖ ਵੱਖ ਜਿਹੜੀ ਗੱਲਬਾਤ ਹੈ ਉਹਦੀ ਵੀ ਪੂਰੀ ਰਿਪੋਰਟ ਵਿਦ ਪਿਕਚਰਸ ਸਾਰੀਆਂ ਤੁਹਾਨੂੰ ਮਿਡਵੀਕ ਦੇਖਣ ਨੂੰ ਮਿਲ ਜਾਂਦੀਆਂ ਨੇ। ਖਬਰ ਤੁਹਾਨੂੰ ਇਸ ਰੇਡੀਓ 'ਤੇ ਸੁਣਾ ਦਈ ਦੀ ਹੈ। ਵੀਡੀਓਜ਼ ਜਿਹੜੀਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਹੋਇਆ, ਤਾਲੀਆਂ ਵੀ ਵੱਜੀਆਂ, ਕਾਫੀ ਜ਼ਿਆਦਾ ਹਸੀ ਮਜ਼ਾਕ ਵੀ ਹੋਇਆ, ਸੋ ਸਾਰੀਆਂ ਵੀਡੀਓਜ਼ ਵੀ ਤੁਸੀਂ ਸ਼ਾਮ ਨੂੰ ਚੈਨਲ ਵਾਈ 'ਤੇ ਦੇਖ ਸਕਦੇ ਹੋ। ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਇੱਕ ਖਾਸ ਪ੍ਰੋਗਰਾਮ ਜਿਹੜਾ ਸਾਊਥ ਏਸ਼ੀਅਨ 360 ਹੁੰਦਾ ਜੋ ਸ਼ਾਮ ਨੂੰ 7 ਵਜੇ ਪੇਸ਼ ਕੀਤਾ ਜਾਂਦਾ, ਫਿਰ ਦੇਰ ਰਾਤ 10 ਵਜੇ ਔਰ ਉਸ ਤੋਂ ਬਾਅਦ ਰਾਤ 12 ਵਜੇ, ਸੋ ਉਸ ਤੋਂ ਬਾਅਦ ਲੇਟ ਦੇਰ ਰਾਤ ਨੂੰ ਵੀ ਅਸੀਂ ਜਿਹੜਾ ਹੈ ਜੀ ਉਹ ਵੀ ਅਸੀਂ ਤੁਹਾਡੀ ਖਿਦਮਤ 'ਚ ਪੇਸ਼ ਕਰਦੇ ਹੈਗੇ ਹਾਂ। ਸੋ ਇਹ ਪ੍ਰੋਗਰਾਮ ਤੁਸੀਂ ਜੇ ਦੇਖੋਗੇ ਤਾਂ 20-25 ਮਿੰਟ ਦੇ ਵਿੱਚ ਹੀ ਖਬਰਾਂ ਤੇ ਤੁਹਾਨੂੰ ਮਿਲੀ ਜਾਂਦੀਆਂ ਨੇ, ਪਰ ਨਾਲ ਦੀ ਨਾਲ ਤੁਸੀਂ ਵੀਡੀਓਜ਼ ਵੀ ਉਹਦੇ ਵਿੱਚ ਸਾਰਾ ਦੇਖ ਸਕਦੇ ਹੋ। ਸੋ 20-25 ਮਿੰਟ ਦੇ ਵਿੱਚ ਦੁਨੀਆ ਭਰ ਦੀਆਂ ਸਾਰੀਆਂ ਖਬਰਾਂ, ਸੋ ਖੇਲ ਜਗਤ ਦੀ ਸਾਰੀ ਖਬਰ, ਇਸ ਤੋਂ ਇਲਾਵਾ ਪੋਲੀਟਿਕਸ ਦੀ ਸਾਰੀ ਖਬਰ, ਇੰਟਰਨੈਸ਼ਨਲ ਅਫੇਅਰ ਦੀ ਔਰ ਲੋਕਲ ਵੀ ਸਾਰੀਆਂ ਖਬਰਾਂ ਜਿਹੜੀਆਂ ਉਹ ਸਾਰੀਆਂ ਤੁਹਾਨੂੰ 20-25 ਮਿੰਟ ਦੇ ਵਿੱਚ ਵੀਡੀਓ ਦੇ ਵਿੱਚ ਮਿਲ ਜਾਂਦੀਆਂ ਨੇ। ਚੈਨਲ ਵਾਏ ਰੋਜਰਸ 857 ਬਿੱਲ ਦੇ ਉੱਤੇ 828 ਔਰ ਟੈਲਸ ਦੇ ਉੱਤੇ 2418 ਦੇ ਉੱਤੇ ਤੁਸੀਂ ਦੇਖਦੇ ਹੋ ਔਰ 1 ਅਕਤੂਬਰ ਤੋਂ ਫ੍ਰੀ ਪ੍ਰੀਵਿਊ ਹੋ ਜਾਏਗਾ। ਸੋ 1 ਅਕਤੂਬਰ ਤੋਂ ਲੈ ਕੇ 5 ਜਨਵਰੀ ਤੱਕ, ਸੋ ਲਗਾਤਾਰ 3 ਮਹੀਨੇ ਤੋਂ ਉੱਪਰ, 3 ਸਵਾ 3 ਮਹੀਨੇ, ਸਵਾ 3 ਮਹੀਨੇ ਤੁਸੀਂ ਬਿਲਕੁਲ ਫ੍ਰੀ ਦੇਖ ਸਕੋਗੇ। ਕੈਨੇਡਾ ਦੇ ਕਿਸੇ ਵੀ ਕੋਨੇ ਦੇ ਵਿੱਚ ਹੈਗੇ ਹੋ, ਸਾਰੇ ਕੈਨੇਡਾ ਭਰ ਦੇ ਵਿੱਚ, ਕੈਨੇਡਾ ਦੇ ਕਿਸੇ ਵੀ ਕੋਨੇ 'ਚ ਤੁਸੀਂ ਬੈਠੇ ਹੋ ਚਾਹੇ, ਔਰ ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਇਹ ਚੈਨਲ ਫ੍ਰੀ ਪ੍ਰੀਵਿਊ 'ਤੇ ਹੁੰਦਾ ਹੈਗਾ ਅਤੇ ਅਸੀਂ ਇਹ ਦੇਖਦੇ ਹਾਂ ਕਿ ਕਾਫੀ ਇੰਪੋਰਟੈਂਟ ਈਵੈਂਟਸ ਦੇ ਸਮੇਂ ਅਸੀਂ ਇਹਨੂੰ ਫ੍ਰੀ ਪ੍ਰੀਵਿਊ 'ਤੇ ਕਰਦੇ ਹਾਂ, ਸੋ 1 ਅਕਤੂਬਰ ਤੋਂ ਫ੍ਰੀ ਹੋ ਜਾਣਾ, 21 ਅਕਤੂਬਰ ਨੂੰ ਇਲੈਕਸ਼ਨਸ ਨੇ, ਸੋ ਉਸ ਦਰਮਿਆਨ 1 ਤਰੀਕ ਤੋਂ ਲੈ ਕੇ ਤਕਰੀਬਨ 18 ਤਰੀਕ ਤੱਕ, 18 ਤੱਕ ਅਸੀਂ ਸਕੈਜੂਲ ਰੈਡੀ ਕਰ ਰਹੇ ਹਾਂ, ਸੋ ਕਾਫੀ ਸਾਰੀਆਂ ਰਾਈਡਿੰਗਸ ਦੇ ਬਾਰੇ ਅਸੀਂ ਜਿਹੜੀ ਹੈ ਗੱਲਬਾਤ ਕਰਨੀ ਹੈ, ਸੋ ਜਿਹੜੀਆਂ ਡਿਫਰੈਂਟ ਰਾਈਡਿੰਗਸ ਹੋਣਗੀਆਂ ਉਹਦੇ ਵਿੱਚ ਅਸੀਂ ਤੁਹਾਨੂੰ ਜ਼ਿਕਰ ਕਰ ਦਈਏ ਕਿ ਇੰਗਲਿਸ਼ ਲੈਂਗੁਏਜ ਡਿਬੇਟਸ ਹੋਣਗੀਆਂ ਇਸ ਵੀਕਐਂਡ ਤੇ ਵੀ, ਕਈ ਆਫਿਸ ਓਪਨਿੰਗਸ ਹੋਈਆਂ ਨੇ, ਸੋ ਕਈ ਜਿਹੜੇ ਸਾਡੇ MPs ਹੈਗੇ ਨੇ ਜਾਂ ਹੁਣ ਅਸੀਂ MP ਦੇ ਕੈਂਡੀਡੇਟਸ ਵੀ ਕਹਿ ਸਕਦੇ ਹਾਂ, ਕਈ ਜਿਹੜੇ ਹਜੇ ਡਿਫਰੈਂਟ ਪਾਰਟੀਜ਼ ਦੇ ਨੇ, ਸੋ ਉਹਨਾਂ ਦੀਆਂ ਵੀ ਆਫਿਸ ਓਪਨਿੰਗਸ ਹੋ ਰਹੀਆਂ ਨੇ, ਸੋ ਉਹਨਾਂ ਨੇ ਵੀ ਕਿਹਾ ਹੈਗਾ ਕਿ ਵੀ ਲੁੱਕ ਫਾਰਵਰਡ, ਅਸੀਂ ਤਾਂ ਸੁਣ ਚੁੱਕੇ ਹਾਂ, ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਤੁਸੀਂ ਇਹ ਸਾਰੀਆਂ ਡਿਬੇਟਸ ਜਿਹੜੀਆਂ ਹੋਸਟ ਕਰੋ, ਸੋ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਵਾਰ ਡਿਬੇਟਸ ਨੂੰ ਲੈ ਕੇ ਕੈਂਡੀਡੇਟਸ ਬੜਾ ਉਤਸ਼ਾਹ ਹੈ, ਵਿਚ ਇਜ਼ ਵੈਰੀ ਇਨਕਰੇਜਿੰਗ, ਵਿਚ ਇਜ਼ ਵੈਰੀ ਗੁੱਡ, ਔਰ ਹੋਈ ਵੀ ਕਿਉਂ ਨਾ, ਮੈਂ ਦੇਖ ਰਿਹਾ ਕਿ ਇਸ ਵਾਰ ਕਈ ਰੇਸਿਸ ਬੜੀਆਂ ਕੰਪੀਟੀਟਿਵ ਹੋਣਗੀਆਂ, ਇਸ ਵੀਕਐਂਡ ਦੇ ਉੱਤੇ ਅਰਪਣ ਖੰਨਾ ਹੋਣਾ ਨੇ ਆਪਣੀ ਆਫਿਸ ਓਪਨਿੰਗ ਕੀਤੀ, ਬੜੀ ਵੱਡੀ ਤਾਦਾਦ ਦੇ ਵਿੱਚ, ਜਗ੍ਹਾ ਖਚਾ ਖਚ ਭਰੀ ਹੋਈ ਸੀ, ਵੱਡੀ ਤਾਦਾਦ ਦੇ ਵਿੱਚ ਉਹਨਾਂ ਦੀ ਸਪੋਰਟ ਲਈ ਲੋਕ ਆਏ ਸੀਗੇ, ਔਰ ਉਹਨਾਂ ਦਾ ਜਿਹੜਾ ਅਰਪਣ ਖੰਨਾ ਦਾ ਮੁਕਾਬਲਾ ਹੈ, ਵੈਸੇ ਸ਼ੀ ਇਜ਼ ਅਨਦਰ ਵੈਰੀ ਇੰਪੋਰਟੈਂਟ ਪਰਸਨ, ਰੂਬੀ ਸਹੋਤਾ ਉਹਨਾਂ ਦੇ ਨਾਲ ਆ, ਜੋ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਹੋਣ ਦੇ ਨਾਲ ਨਾਲ ਮੇਰੇ ਖਿਆਲ ਦੇ ਨਾਲ ਰਾਜ ਗਰੇਵਾਲ ਹੋਣਾਂ ਦੇ ਜਾਣ ਤੋਂ ਬਾਅਦ ਇਹਨਾਂ ਦੀ ਪੋਜੀਸ਼ਨ ਹੋਰ ਵੀ ਜ਼ਿਆਦਾ ਸਟਰੋਂਗ ਹੋ ਗਈ ਹੈ, ਪਹਿਲਾਂ ਵੀ ਸਟਰੋਂਗ ਸੀਗੀ ਰੂਬੀ ਸਹੋਤਾ ਦੀ, ਬਟ ਆਈ ਥਿੰਕ ਹਰ ਪੋਜੀਸ਼ਨ ਇਜ਼ ਈਵਨ ਸਟਰੋਂਗਰ ਆਫਟਰ ਰਾਜ ਗਰੇਵਾਲ ਹੈਜ਼ ਲੈਫਟ ਦ ਸੀਨ ਨਾਉ, ਸੋ ਮੇਰੇ ਖਿਆਲ ਦੇ ਨਾਲ ਇਹ ਬੜਾ ਵਧੀਆ ਮੁਕਾਬਲਾ ਹੋਏਗਾ, ਔਰ ਦੋਨੋਂ ਇੱਥੇ ਦੇ ਵਧੀਆ ਨੌਜਵਾਨ, ਯੰਗ ਨੌਜਵਾਨ ਬੱਚੇ ਨੇ ਦੋਨੋਂ ਜਣੇ, ਰੂਬੀ ਸਹੋਤਾ ਔਰ ਅਰਪਣ ਖਾਨਾ, ਸੋ ਇਟ ਵਿਲ ਬੀ ਵੈਰੀ ਇੰਟਰਸਟਿੰਗ ਟੂ ਸੀ ਦੈਮ ਡਿਬੇਟਿੰਗ, NDP ਦੇ ਕੈਂਡੀਡੇਟ ਜਾਂ ਹਜੇ ਮੈਨੂੰ ਪਤਾ ਨਹੀਂ ਹੈ, ਸੋ ਬਟ ਇਟ ਵਿਲ ਬੀ ਵੈਰੀ ਇੰਟਰਸਟਿੰਗ ਟੂ ਵਾਚ ਬੋਥ ਦੀਸ ਕੈਂਡੀਡੇਟ, ਇਹਨਾਂ ਦੇ ਵਿਚਾਰ ਸੁਣਦੇ, ਦੋਨੋਂ ਬੜੇ ਕੰਪੀਟੀਟਿਵ ਨੇ, ਇਸੇ ਤਰ੍ਹਾਂ ਕਈ ਹੋਰ ਰਾਈਡਿੰਗਸ ਵੀ ਹੈਗੀਆਂ ਨੇ ਜਿੱਥੇ ਕਿ ਸਾਰਿਆਂ ਦੇ ਵਿਚਾਰ ਸੁਣਨ ਦਾ ਮਜ਼ਾ ਆਏਗਾ, ਸੋ ਵੀ ਆਰ ਆਲਸੋ ਲੁਕਿੰਗ ਫਾਰਵਰਡ, ਔਰ ਇੱਕ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਕਿ ਇਸ ਵਾਰ ਅਸੀਂ ਇੱਕ ਮੁਹਿੰਮ ਜਿਹੜੀ ਹੈ ਉਹਦੇ ਵਿੱਚ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਕਿ ਤੁਸੀਂ ਆਪਣੇ ਫਰੈਂਡਸ ਨੂੰ, ਰਿਲੇਟਿਵਸ ਨੂੰ, ਸਭ ਨੂੰ ਦੱਸਣਾ ਹੈਗਾ, ਔਰ ਆਰਾਮ ਦੇ ਨਾਲ ਹਰ ਕੋਈ ਦੇਖ ਸਕਦਾ ਇੰਗਲਿਸ਼ ਲੈਂਗੁਏਜ ਦੇ ਵਿੱਚ ਜਿਹੜੀਆਂ ਡਿਬੇਟਸ ਹੋਣੀਆਂ ਨੇ, ਸੋ ਤੁਸੀਂ ਕੋਈ ਵੀ ਤੁਹਾਡੇ ਜਿਸ ਦਿਨ ਪਹਿਲਾਂ ਤੁਹਾਨੂੰ ਅਸੀਂ ਦੱਸ ਦਿਆਂਗੇ, ਤੁਸੀਂ ਜਿਹੜੀ ਵੀ ਰਾਈਡਿੰਗ 'ਚ ਹੈਗੇ ਹੋ ਤੁਸੀਂ ਆਪਣੇ ਫਰੈਂਡਸ ਨੂੰ, ਨੇਬਰਸ ਨੂੰ, ਰਿਲੇਟਿਵਸ ਨੂੰ ਦੱਸ ਦਿਓ ਕਿ ਜੀ, ਔਰ ਫ੍ਰੀ ਪ੍ਰੀਵਿਊ 'ਤੇ ਆ, ਘਰ ਦੇ ਵਿੱਚ ਕੋਈ ਤਾਂ TV ਹੋਏਗਾ ਉਹਨਾਂ ਦੇ, ਕੋਈ ਤਾਂ ਜਾਂ ਰੋਜਰਸ ਹੋਏਗਾ, ਬੈੱਲ ਹੋਏਗਾ, ਟੈਲਸ ਹੋਏਗਾ, ਜੋ ਵੀ ਹੋਏਗਾ, ਸੋ ਜੇ ਜਿਹਨਾਂ ਜਿਹਨਾਂ ਦੇ ਘਰ ਦੇ ਵਿੱਚ TV ਹੈ ਉਹ ਆਰਾਮ ਦੇ ਨਾਲ, ਜੇ ਤੁਹਾਡੇ ਨੇਬਰਸ ਕਹਿੰਦੇ ਨੇ ਜੀ ਅਸੀਂ ਬਲੈਕ ਕਮਿਊਨਿਟੀ ਤੋਂ, ਅਸੀਂ ਵਾਈਟ ਕਮਿਊਨਿਟੀ ਤੋਂ ਹਾਂ, ਤੁਹਾਡੇ ਫਰੈਂਡਸ, ਤੁਹਾਡੇ ਰਿਲੇਟਿਵਸ, ਤੁਹਾਡੇ ਕੋਵਰਕਰਸ ਕਹਿੰਦੇ ਨੇ ਕਿ ਜੇ ਅਸੀਂ ਸਾਊਥ ਏਸ਼ੀਅਨ ਚੈਨਲ ਨਹੀਂ ਲਗਵਾਏ, ਸਾਡੇ ਕੋਲ ਤਾਂ ਇਕੱਲਾ ਰੋਜਰਸ ਹੈ, ਬੈੱਲ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ, ਕਹੋ ਜੀ ਬੈੱਲ ਹੈਗਾ 828 ਨੰਬਰ ਲਾ ਲਓ, ਤੁਸੀਂ ਸਿਰਫ ਇੱਕ ਘੰਟਾ ਕੱਢਣਾ ਹੈ 1 ਆਵਰ ਓਨਲੀ ਇੰਗਲਿਸ਼ ਦੇ ਵਿੱਚ, ਇਹ ਡਿਬੇਟ ਜਿਹੜੀ ਤੁਸੀਂ ਦੇਖ ਲਓ, ਇਹਦੇ 'ਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੈਂਡੀਡੇਟ ਸਾਹਮਣੇ ਸਾਹਮਣੇ, ਕਿਉਂਕਿ ਕੋਈ ਫਲਾਇਰ ਤੁਹਾਡੇ ਘਰ ਦੇ ਵਿੱਚ ਪਾ ਰਿਹਾ, ਫਲਾਇਰ 'ਤੇ ਆਪਣੇ ਆਪ ਜੋ ਮਰਜ਼ੀ ਛਾਪ ਕੇ ਭੇਜ ਦੇਵੇ, ਜੋ ਮਰਜ਼ੀ ਉਹਦੇ 'ਚ ਵਾਅਦਾ ਕਰ ਦੇਵੇ, ਜੋ ਮਰਜ਼ੀ ਲਿਖੀ ਜਾਵੇ ਫਲਾਇਰ ਦੇ ਵਿੱਚ, ਫਲਾਇਰ ਦਾ ਕੀ ਹੈ, ਸੋ ਫਲਾਇਰ ਜਦੋਂ ਆਉਂਦਾ ਉਹਨੂੰ ਚੱਕ ਕੇ ਸਾਈਡ 'ਤੇ ਰੱਖ ਦਿਓ, ਉਹਦੇ ਵਿੱਚ ਵੱਧ ਵਧਾ ਦੇਖਣ ਦੀ ਉਹਨੂੰ ਜ਼ਰੂਰਤ ਨਹੀਂ ਹੈ, ਫਲਾਇਰ ਜੋ ਮਰਜ਼ੀ ਛਾਪੀ ਜਾਣ, ਤੁਸੀਂ ਜਦ ਸਾਹਮਣੇ ਬੈਠਣਗੇ ਅੰਗਰੇਜ਼ੀ ਦੇ ਵਿੱਚ ਸਭ ਨੂੰ ਸਮਝ ਆਏਗਾ, ਜੇ 10 ਸਾਲ ਦਾ ਬੱਚਾ ਉਹਨੂੰ ਵੀ ਸਮਝ ਆ ਰਿਹਾ, ਤੇ ਜੇ ਕੋਈ 70 ਸਾਲ ਦਾ ਕੋਈ ਬਜ਼ੁਰਗ ਹੈ ਉਹਨੂੰ ਵੀ ਸਮਝ ਆ ਰਿਹਾ, ਕੋਈ 80 ਸਾਲ ਦੇ ਨੇ, ਕੋਈ 90 ਸਾਲ ਦੇ, ਉਹਨਾਂ ਨੂੰ ਵੀ ਸਮਝ ਆ ਰਿਹਾ ਕਿ ਕੀ ਕਹਿ ਰਹੇ ਨੇ ਇਹ, ਔਰ ਬਾਅਦ ਦੇ ਵਿੱਚ ਕਿਉਂਕਿ ਡਿਬੇਟ ਅਸੀਂ ਇਸ ਫਾਰਮੈਟ ਹਮੇਸ਼ਾ ਹੀ ਸਾਡਾ ਸ਼ੁਰੂ ਤੋਂ ਰਿਹਾ ਹੈ ਕਿ ਅਸੀਂ ਇੰਗਲਿਸ਼ ਲੈਂਗੁਏਜ ਦੇ ਵਿੱਚ ਹੈ, ਕਈ ਲੋਕ ਕਹਿੰਦੇ ਜੀ ਕਿ ਜੀ ਉਹ ਪੰਜਾਬੀ 'ਚ ਕਰੋ, ਮੈਂ ਕਿਹਾ ਨਹੀਂ, ਉੱਥੇ ਜਾ ਕੇ ਉਹਨਾਂ ਨੇ ਅੰਗਰੇਜ਼ੀ 'ਚ ਗੱਲ ਕਰਨੀ ਆ, ਬਾਅਦ ਦੇ ਵਿੱਚ ਸਾਡੇ ਪੈਨਲ ਮੈਂਬਰਸ ਬੈਠਣਗੇ, ਉਹ ਸਾਡੀ ਜਿਹੜੀ ਪੰਜਾਬੀ ਆਡੀਅੰਸ ਹੈ ਜਿਨ੍ਹਾਂ ਨੂੰ ਨਹੀਂ ਕੁਝ ਜ਼ਿਆਦਾ ਪਤਾ ਲੱਗ ਰਿਹਾ, ਬਾਅਦ ਦੇ ਵਿੱਚ ਸਾਡੇ ਜਿਹੜੇ ਪੈਨਲ ਮੈਂਬਰਸ ਨੇ ਉਹ ਇਹਨੂੰ ਪੰਜਾਬੀ ਦੇ ਵਿੱਚ ਡਿਸਕਸ਼ਨ ਕਰਿਆ ਕਰਨਗੇ ਕਿ ਹਾਂਜੀ ਉਹ ਦੱਸ ਦੇਣਗੇ ਕਿ ਜੀ ਹਾਂਜੀ ਉਹਨਾਂ ਨੂੰ ਕਿਹਨਾਂ ਦੀ ਡਿਬੇਟ ਡਿਸਕਸ਼ਨ ਪਸੰਦ ਆਈ ਹੈ, ਸੋ ਉਹ ਪੈਨਲ ਮੈਂਬਰ ਜ਼ਰੂਰ ਪੰਜਾਬੀ ਦੇ ਵਿੱਚ ਐਨਾਲਿਸਿਸ ਕਰਨਗੇ ਸਾਡੀਆਂ ਡਿਬੇਟਸ ਦਾ, ਲੇਕਿਨ ਪਹਿਲਾਂ ਇਹ ਸਾਰੀਆਂ ਜਿਹੜੀਆਂ ਡਿਬੇਟਸ ਨੇ ਇਹ ਅੰਗਰੇਜ਼ੀ ਇੰਗਲਿਸ਼ ਲੈਂਗੁਏਜ ਦੇ ਵਿੱਚ ਜਿਹੜੀਆਂ ਨੇ ਉਹ ਹੋਣਗੀਆਂ। ਹਾਂਜੀ, ਕਾਲਸ ਤੁਹਾਡੀਆਂ ਲੈ ਰਹੇ ਨੇ ਜੀ, ਹਜੇ ਮੈਂ ਬ੍ਰੇਕ ਲੈ ਲਵਾਂ ਔਰ ਉਸ ਤੋਂ ਬਾਅਦ ਅਸੀਂ ਹੈਡਲਾਈਨਸ ਪਾਰਟ 2 ਵੀ ਸਾਂਝੀ ਕਰਨੀ ਹੈ, ਕਿਉਂਕਿ ਹੈਡਲਾਈਨਸ ਪਾਰਟ 2 ਅੱਜ ਬਹੁਤ ਇੰਪੋਰਟੈਂਟ ਹੈ, ਧਿਆਨ ਨਾਲ ਤੁਸੀਂ ਸੁਣਨਾ ਹੈ। ਸਪੋਰਟਸ ਫੈਨਸ ਵਾਸਤੇ ਬੜਾ ਜ਼ਬਰਦਸਤ ਸੰਡੇ ਰਿਹਾ, ਸ਼ਾਨਦਾਰ ਜਿਹੜੀ ਜਿੱਤ ਹਾਸਲ ਕੀਤੀ ਹੈ, ਬਹੁਤ ਸਾਰੇ ਸਾਡੇ ਜਿਹੜੇ ਸਪੋਰਟਸ ਦੇ ਖਿਲਾੜੀਆਂ ਨੇ, ਇੰਗਲੈਂਡ ਦੀ ਬੜੀ ਸ਼ਾਨਦਾਰ ਜਿੱਤ ਰਹੀ ਹੈ, ਬੈਨ ਸਟੋਕਸ ਨੇ ਕਿਹਾ ਕਮਾਲ ਦੀ ਬੈਟਿੰਗ ਕੀਤੀ ਹੈ, ਇਜ਼ ਅ ਬ੍ਰਿਲੀਅੰਟ ਆਲਰਾਊਂਡਰ ਬੈਨ ਸਟੋਕਸ, ਕਮਾਲ ਦਾ ਖਿਲਾੜੀ ਹੈਗਾ ਬੈਨ ਸਟੋਕਸ। ਦੂਸਰਾ, ਇੰਡੀਆ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਵੈਸਟ ਇੰਡੀਜ਼ ਦੇ ਖਿਲਾਫ ਕ੍ਰਿਕਟ ਦੇ ਵਿੱਚ, ਸੋ ਉਹਨਾਂ ਦੀ ਵੀ ਬੜੀ ਸ਼ਾਨਦਾਰ ਉਪਲਬਧੀ ਹੈ। ਅਜਿੰਕਾ ਰਹਾਣੇ, ਜਸਪ੍ਰੀਤ ਬੁਮਰਾਹ ਦੇ ਪਲੇਡ ਵੈਰੀ ਵੈਲ, ਸੋ ਉਹਦੀ ਵੀ ਹਜੇ ਗੱਲ ਕਰਨੀ ਹੈ। ਐਂਡ ਮੋਸਟ ਇੰਪੋਰਟੈਂਟਲੀ, ਜਿਹੜੀ ਸਪੋਰਟ ਮੈਂ ਅੱਜ ਕੱਲ੍ਹ ਖੁਦ ਵੀ ਖੇਡਦਾ ਹੈ, ਕੀ ਕੰਮ ਕਰ ਰਹੀਆਂ ਨੇ ਉਹ ਅਪਡੇਟ ਦੇਣੀ ਹੈਗੀ ਆ ਔਰ ਕਿੱਥੇ ਕੁ ਮਾਮਲਾ ਖੜਾ ਹੈਗਾ ਸੋ ਉਹ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਲੇਕਿਨ ਉਸ ਦੇ ਨਾਲ ਨਾਲ ਸਿਮਰਨ ਜੀ ਪੀਵੀ ਸਿੰਧੂ ਦੀ ਜਿੱਤ ਉੱਤੇ ਤੁਹਾਡੇ ਕੀ ਖਾਸ ਕਮੈਂਟ ਨੇ
Well, Yudhvir ji, everyone is talking about PV Sindhu aur unke liye to caption bhi yahi keh rahe hain ki that she puts India on top now.
Bilkul ji aur PV Sindhu di shandar jehdi jit hegi hai world championship de vich jinni bhi tareef kiti jaye unni ghat hai aur main khaas gal jehdi oh dekh rahe hain Simran ji waise te record PV Sindhu ne waise bhi bana dena siga ਕਿਉਂਕਿ ਪੀਵੀ ਸਿੰਧੂ ਦੀ ਜਿਹੜੀ ਇਹ ਜਿੱਤ ਆ ਉਹਦੇ 'ਚ ਖਾਸ ਗੱਲ ਇਹ ਰਹੀ ਆ ਪਹਿਲਾਂ ਤਾਂ ਦੱਸ ਦਈਏ ਕਿ ਚਾਹੇ ਉਹ ਸਿਲਵਰ ਮੈਡਲ ਜਿੱਤਦੀ ਚਾਹੇ ਗੋਲਡ ਮੈਡਲ ਉਹਨੇ ਇੱਕ 5 ਵਾਰ ਮੈਡਲ ਜਿੱਤਣ ਦੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ 5 ਵਾਰ ਮੈਡਲ ਜਿੱਤਣ ਦੀ ਬਰਾਬਰੀ ਕਰ ਦੇਣੀ ਸੀਗੀ ਸੋ ਪੀਵੀ ਸਿੰਧੂ ਕੋਲ ਆਲਰੇਡੀ ਸਾਰੇ ਕਲਰਸ ਮੌਜੂਦ ਸੀਗੇ ਸ਼ੀ ਹੈਜ਼ ਬ੍ਰੋਂਸ 2 ਵਾਰੀ ਉਹਨਾਂ ਨੇ ਬ੍ਰੋਂਸ ਜਿੱਤਿਆ 2 ਵਾਰ ਉਹਨਾਂ ਨੇ ਸਿਲਵਰ ਮੈਡਲ ਜਿੱਤਿਆ ਲੇਕਿਨ ਗੋਲਡ ਮੈਡਲ ਨਹੀਂ ਸੀਗਾ ਸੋ ਹੁਣ ਸਾਰੇ ਕਲਰਸ ਮੌਜੂਦ ਹੋ ਗਏ ਨੇ ਗੋਲਡ ਮੈਡਲ ਵੀ ਪੀਵੀ ਸਿੰਧੂ ਨੇ ਜਿੱਤ ਲਿਆ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਸੋ ਇੱਕ ਤੇ ਆਲਰੇਡੀ ਇਹ ਰਿਕਾਰਡ ਤੇ ਬਣਨਾ ਹੀ ਬਣਨਾ ਸੀਗਾ ਕਿਉਂਕਿ ਜੇ 5ਵਾਂ ਮੈਡਲ ਚਾਹੇ ਸਿਲਵਰ ਹੁੰਦਾ ਚਾਹੇ ਬ੍ਰੋਂਸ ਹੁੰਦਾ ਉਹਨਾਂ ਨੇ 5 ਅੱਜ ਤੱਕ ਹਿਸਟਰੀ ਦੇ ਵਿੱਚ ਕਿਸੇ ਵੀ ਖਿਲਾੜੀ ਨੇ 5 ਤੋਂ ਜ਼ਿਆਦਾ ਮੈਡਲਸ ਨਹੀਂ ਜਿੱਤੇ ਨੇ ਸੋ ਪੀਵੀ ਸਿੰਧੂ ਨੇ 5 ਮੈਡਲ ਜਿੱਤ ਲਏ ਨੇ ਇੱਕ ਤੇ ਇਹ ਰਿਕਾਰਡ ਵੈਸੇ ਹੀ ਬਣ ਜਾਣਾ ਸੀ ਦੂਸਰਾ ਉਹਨਾਂ ਨੇ ਜਿਹੜਾ ਗੋਲਡ ਜਿੱਤ ਲਿਆ ਉਹ ਹੁਣ ਹਰ ਤਰ੍ਹਾਂ ਦਾ ਉਹਨਾਂ ਨੇ ਮੈਡਲ ਜਿੱਤ ਲਿਆ ਤੀਸਰਾ ਮੈਂ ਵੈਸੇ ਤਾਂ ਬਹੁਤ ਸਾਰੇ ਪੁਆਇੰਟਸ ਨੇ ਤੀਸਰਾ ਮੈਂ ਇੱਥੇ ਪੁਆਇੰਟ ਇਹ ਵੀ ਜ਼ਰੂਰ ਹਾਈਲਾਈਟ ਕਰਨਾ ਚਾਹੁੰਦਾ ਹੈਗਾ ਕਿ ਹੁਣ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਈਵੈਂਟਸ ਹੁੰਦੇ ਨੇ ਉਹਦੇ ਵਿੱਚ ਮੈਂ ਦੇਖਦਾ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਚਾਈਨੀਜ਼ ਲੜਕੀ ਅੱਗੇ ਕੀ ਜਦੋਂ ਮੈਂ ਮੈਚ ਦੇਖਦਾ ਹੁੰਦਾ ਸੀ ਕਿ ਚਾਈਨੀਜ਼ ਲੜਕੀਆਂ ਫਾਈਨਲ ਦੇ ਵਿੱਚ ਮੋਸਟ ਲਾਈਕਲੀ ਪਹੁੰਚ ਜਾਇਆ ਕਰਦੀਆਂ ਸੀਗੀਆਂ ਚਾਹੇ ਓਲੰਪਿਕਸ ਲੈ ਲਓ ਕਾਮਨਵੈਲਥ ਗੇਮ ਤੁਸੀਂ ਦੇਖ ਲਓ ਸੋ ਵਰਲਡ ਚੈਂਪੀਅਨਸ਼ਿਪ ਦੇਖ ਲਓ ਜ਼ਿਆਦਾਤਰ ਚਾਈਨੀਜ਼ ਇੱਕ ਅੱਧੀ ਲੜਕੀ ਫਾਈਨਲ 'ਚ ਪਹੁੰਚੀ ਹੁੰਦੀ ਸੀ ਕਈ ਵਾਰ ਤਾਂ ਆਲ ਚਾਈਨੀਜ਼ ਫਾਈਨਲਸ ਵੀ ਅਸੀਂ ਦੇਖੇ ਨੇ ਕਿ ਦੋਨੋਂ ਲੜਕੀਆਂ ਜਿਹੜੀਆਂ ਉਹ ਚਾਈਨਾ ਦੀਆਂ ਪਹੁੰਚ ਗਈਆਂ ਨੇ ਲੇਕਿਨ ਹੁਣ ਜੋ ਇੰਟਰਸਟਿੰਗ ਚੀਜ਼ ਸਾਨੂੰ ਜਿਸਦਾ ਕਾਮਨਵੈਲਥ ਗੇਮ 'ਚ ਹੋਇਆ ਕਾਮਨਵੈਲਥ ਗੇਮ 'ਚ ਇਸ ਵਾਰ ਦੀ ਦੋਨੋਂ ਲੜਕੀਆਂ ਇੰਡੀਆ ਦੀਆਂ ਫਾਈਨਲ 'ਚ ਸੀਗੀਆਂ ਸੈਨਿਆ ਨੇਹਵਾਲ ਤੇ ਪੀ ਵੀ ਸਿੰਧੂ ਦੋ ਬੋਥ ਦਾ ਗਰਲਜ਼ ਰੀਚਡ ਇਨ ਦਾ ਫਾਈਨਲ ਕਾਮਨਵੈਲਥ ਗੇਮ ਕਿਉਂਕਿ ਕਾਮਨਵੈਲਥ ਗੇਮਸ ਦੇ ਵਿੱਚ ਚਾਈਨਾ ਨਹੀਂ ਆਉਂਦਾ ਐਸੀਆਂ ਕਈ ਕੰਟਰੀਜ਼ ਨਹੀਂ ਹੁੰਦੀਆਂ ਸੋ ਇਸ ਕਾਰਨ ਇੰਡੀਆ ਨੂੰ ਥੋੜ੍ਹਾ ਜਿਹਾ ਉੱਥੇ ਕਾਮਨਵੈਲਥ ਗੇਮਸ ਐਡਵਾਂਟੇਜ ਹੋ ਜਾਂਦੀ ਹੈ ਲੇਕਿਨ ਕਾਮਨਵੈਲਥ ਗੇਮਸ ਤੋਂ ਇਲਾਵਾ ਜਿਹੜੀ ਓਲੰਪਿਕਸ ਹੈਗੀ ਆ ਜਾਂ ਵਰਲਡ ਚੈਂਪੀਅਨਸ਼ਿਪਸ ਹੈਗੀ ਆ ਇੱਥੇ ਮਜ਼ਾ ਆਉਂਦਾ ਕਿਉਂਕਿ ਇੱਥੇ ਚਾਈਨਾ ਵੀ ਆਉਂਦਾ ਹੋਰ ਵੀ ਸਾਰੀਆਂ ਕੰਟਰੀਜ਼ ਜਿਹੜੀਆਂ ਉਹ ਵੀ ਇੱਥੇ ਖੇਲਦੀਆਂ ਨੇ ਔਰ ਮੈਂ ਜੋ ਗੱਲ ਪਹਿਲਾਂ ਕਰ ਰਿਹਾ ਸੀਗਾ ਕਿ ਚਾਹੇ ਤੁਸੀਂ ਦੇਖ ਲਓ ਓਲੰਪਿਕਸ ਦਾ ਫਾਈਨਲ ਹੋਇਆ ਉਹਦੇ ਵਿੱਚ ਕੈਰੋਲੀਨਾ ਮਾਰਿਨ ਸੀਗੀ ਕੈਰੋਲੀਨਾ ਮਾਰਿਨ ਜੋ ਕਿ ਉੱਥੋਂ ਸਪੇਨ ਤੋਂ ਹੈਗੀ ਆ ਸੋ ਚਾਈਨਾ ਦੀ ਕੋਈ ਵੀ ਲੜਕੀ ਓਲੰਪਿਕਸ ਦੇ ਵਿੱਚ ਦੇ ਫਾਈਨਲ ਦੇ ਵਿੱਚ ਇਸ ਵਾਰ ਨਹੀਂ ਪਹੁੰਚੀ ਈਵਨ ਬ੍ਰੋਂਜ਼ ਮੈਡਲ ਤੱਕ ਨਹੀਂ ਮਿਲਿਆ ਸੋ ਚਾਈਨਾ ਦੀ ਕਿਸੇ ਲੜਕੀ ਨੂੰ ਗੋਲਡ ਸਿਲਵਰ ਬ੍ਰੋਂਜ਼ ਤਿੰਨਾਂ ਤੋਂ ਹੀ ਬਾਹਰ ਕੱਢ ਦਿੱਤਾ ਗਿਆ ਸੀ ਚਾਹੇ ਜੇ ਅਸੀਂ ਓਲੰਪਿਕਸ ਦੀ ਗੱਲ ਕਰੀਏ ਫਿਰ ਇਸੇ ਤਰ੍ਹਾਂ ਤੁਸੀਂ ਦੇਖ ਲਓ ਕਿ ਚੈਂਪੀਅਨਸ਼ਿਪ ਦੇ ਵਿੱਚ ਹੁਣ ਇਸ ਵੇਲੇ ਕੱਲ੍ਹ ਉਹਨੇ ਇਹਨੂੰ ਓਕੂਹਾਰਾ ਨੂੰ ਹਰਾਇਆ ਨਜ਼ੋਮੀ ਓਕੂਹਾਰਾ ਔਰ ਇਹ ਜਪਾਨ ਤੋਂ ਸੀਗੀ ਓਕੂਹਾਰਾ ਔਰ ਕਈ ਫਾਈਨਲ ਦੇ ਵਿੱਚ ਕਦੇ ਪੀ ਵੀ ਸਿੰਧੂ ਦਾ ਮੁਕਾਬਲਾ ਯਾਮਾਗੁਚੀ ਨਾਲ ਹੁੰਦਾ ਯਾਮਾਗੁਚੀ ਫਿਰ ਉੱਥੋਂ ਜਪਾਨ ਤੋਂ ਹੈਗੀ ਹੈ ਸੋ ਕਦੇ ਕੈਰੋਲੀਨਾ ਮਾਰਿਨ ਦੇ ਨਾਲ ਇਹਦਾ ਹੋ ਰਿਹਾ ਹੁੰਦਾ ਜੋ ਸਪੇਨ ਤੋਂ ਆ ਸੋ ਚਾਹੇ ਕੋਈ ਯੂਰੋਪੀਅਨ ਕੰਟਰੀ ਹੈ ਤੋਂ ਆ ਰਹੀ ਹੈ ਲੜਕੀ ਜਾਂ ਜੈਪਨੀਜ਼ ਤੋਂ ਆ ਰਹੀ ਹੈ ਇੱਧਰੋਂ ਇੰਡੀਆ ਤੋਂ ਪੀ ਵੀ ਸਿੰਧੂ ਬੜੇ ਸਾਰੇ ਫਾਈਨਲਸ ਹੁਣ ਪਹੁੰਚ ਰਹੀ ਹੈ ਸੋ ਇੱਕ ਲੜਕੀ ਇੰਡੀਆ ਦੀ ਇੱਕ ਜਪਾਨ ਦੀ ਹੁੰਦੀ ਹੈ ਕਦੇ ਚਾਹੇ ਓਕੂਹਾਰਾ ਹੋਵੇ ਯਾਮਾਗੁਚੀ ਹੋਵੇ ਕਦੇ ਕੈਰੋਲੀਨਾ ਮਾਰਿਨ ਹੋਵੇ ਚਾਹੇ ਕੋਈ ਯੂਰੋਪ ਤੋਂ ਲੜਕੀ ਆ ਰਹੀ ਹੈ ਸੋ ਬੜੇ ਸਾਰੇ ਹੁਣ ਇੰਟਰਨੈਸ਼ਨਲ ਫਾਈਨਲਸ ਦੇ ਵਿੱਚ ਇੰਕਲੂਡਿੰਗ ਇਸ ਸਾਲ ਦੇ ਓਲੰਪਿਕਸ ਜਿਹੜਾ ਰੀਸੈਂਟ ਓਲੰਪਿਕਸ ਹੋਇਆ ਉਹਦੇ ਵਿੱਚ ਚਾਈਨਾ ਦੀਆਂ ਲੜਕੀਆਂ ਨੂੰ ਹੁਣ ਕਈ ਵਾਰ ਜਗ੍ਹਾ ਨਹੀਂ ਮਿਲਦੀ ਸੋ ਦਿਸ ਇਜ਼ ਅ ਵੈਰੀ ਇੰਟਰਸਟਿੰਗ ਚੇਂਜ ਔਰ ਚੌਥੇ ਨੰਬਰ ਤੇ ਹੈਗੀ ਹੈ ਜੀ ਵਰਲਡ ਜੇ ਅਸੀਂ ਰੈਂਕਿੰਗ ਦੀ ਗੱਲ ਕਰੀਏ ਨਜ਼ੋਮੀ ਓਕੂਹਾਰਾ ਚੌਥੇ ਨੰਬਰ ਤੇ ਸੀਗੀ ਪਰ ਜਿਸ ਤਰੀਕੇ ਦੇ ਨਾਲ ਕੱਲ੍ਹ ਪੀ ਵੀ ਸਿੰਧੂ ਨੇ ਉਹਨੂੰ ਫਾਈਨਲ ਹਰਾਇਆ ਸੋ ਉਹ ਕਮਾਲ ਦੀ ਗੇਮ ਉਹਨਾਂ ਨੇ ਖੇਲੀ ਹੈ ਮਤਲਬ ਪਹਿਲਾਂ 1 ਪੁਆਇੰਟ ਮਿਲਿਆ ਉਹ ਤੋਂ ਬਾਅਦ 5 ਪੁਆਇੰਟ 6 ਪੁਆਇੰਟ ਇਹਨਾਂ ਨੇ ਲਏ ਨੇ ਫਿਰ 7-2 ਮਤਲਬ 7-2 ਤੋਂ ਬਾਅਦ ਇੱਦਾਂ ਲੱਗ ਰਿਹਾ ਸੀ ਕਿ ਗੇਮ ਇੱਕ ਪਾਸੇ ਜਾਣੀ ਸ਼ੁਰੂ ਹੋ ਗਈ ਹੈ ਸਾਡੇ ਕੋਚ ਨੇ ਉਹ ਹਮੇਸ਼ਾ ਬੈਡਮਿੰਟਨ ਦੀ ਗੱਲ ਕਹਿੰਦੇ ਆ ਕਿ ਬੈਡਮਿੰਟਨ ਦੇ ਜੇ ਗੇਮ ਬਰਾਬਰ ਦੀ ਚੱਲ ਰਹੀ ਹੋਵੇ ਨਾ ਤਾਂ ਉਹਦੇ ਵਿੱਚ 4-5 ਪੁਆਇੰਟ ਦੀ ਲੀਡ ਹੋ ਜਾਏ ਫਿਰ ਬੜਾ ਮੁਸ਼ਕਿਲ ਹੋ ਜਾਂਦਾ ਫਿਰ 11-2 ਤੇ ਚੱਲ ਰਹੀ ਸੀ ਫਿਰ 14-3 ਹੋ ਗਿਆ ਸੋ 21-7 ਮਤਲਬ ਸ਼ੀ ਜਸਟ ਡਿਵਸਟੇਟਡ ਬੁਰੀ ਤਰ੍ਹਾਂ ਹਰਾਇਆ ਜਿੱਤ ਨਹੀਂ ਹਾਸਲ ਕੀਤੀ ਕਮਾਲ ਦੀ ਜਿੱਤ ਪੀ ਵੀ ਸਿੰਧੂ ਨੇ ਹਾਸਲ ਕੀਤੀ ਹੈ ਔਰ ਸੈਮੀਫਾਈਨਲ ਦੇ ਵਿੱਚ ਵੀ ਇਸੇ ਤਰ੍ਹਾਂ ਇਹਨਾਂ ਨੇ ਜਿੱਤ ਹਾਸਲ ਕੀਤੀ ਔਰ ਫਾਈਨਲ ਦੇ ਵਿੱਚ ਵੀ ਇੱਦਾਂ ਲੱਗ ਰਿਹਾ ਸੀਗਾ ਕਿ 1-sided ਮੁਕਾਬਲੇ ਆ ਸੈਮੀਫਾਈਨਲ ਵੀ ਤਾਂ ਫਾਈਨਲ ਵੀ ਸੋ ਬਹੁਤ ਕਮਾਲ ਦੀ ਗੇਮ ਪੀ ਵੀ ਸਿੰਧੂ ਨੇ ਖੇਲੀ ਹੈ ਜਿੰਨੀ ਵੀ ਤਾਰੀਫ ਕੀਤੀ ਜਾਏ ਉਨੀ ਹੀ ਘੱਟ ਹੈਗੀ ਆ ਸੋ ਵਰਲਡ ਰੈਂਕਿੰਗ ਦੇ ਵਿੱਚ ਨੰਬਰ 5 ਨੇ ਪੀ ਵੀ ਸਿੰਧੂ ਵੈਸੇ ਇੱਕ ਸਮੇਂ ਸੀਗਾ ਕਿ ਨੰਬਰ 2 ਤੱਕ ਵੀ ਪੀ ਵੀ ਸਿੰਧੂ ਜਿਹੜੇ ਪਹੁੰਚ ਗਏ ਸੀਗੇ ਸੋ ਆਈ ਐਮ ਸ਼ੋਰ ਇਸ ਤੋਂ ਬਾਅਦ ਦੁਬਾਰਾ ਰਿਵਾਈਜ਼ ਹੋਏਗੀ ਸੋ ਇਹਨਾਂ ਦੀ ਰੈਂਕਿੰਗ ਥੋੜ੍ਹੀ ਜਿਹੀ ਉੱਪਰ ਜਾਏਗੀ ਦੁਬਾਰਾ ਤੋਂ ਬਟ ਇੰਡੀਆ ਦੀ ਇਸ ਵੇਲੇ 2 ਖਿਲਾੜੀਆਂ ਜਿਹੜੀਆਂ ਉਹ ਟੌਪ 10 ਦੇ ਵਿੱਚ ਹੈਗੀਆਂ ਨੇ ਪੀ ਵੀ ਸਿੰਧੂ ਨੰਬਰ 5 ਤੇ ਇਸ ਵੇਲੇ ਔਰ ਸੈਨਾ ਨੇਹਵਾਲ ਇਸ ਵੇਲੇ ਨੰਬਰ 8 ਤੇ ਹੈ ਕੈਨੇਡੀਅਨ ਖਿਲਾੜੀ ਮਿਸ਼ੇਲ ਲੀ ਟੌਪ 10 ਦੇ ਵਿੱਚ ਇੱਕ ਕੈਨੇਡੀਅਨ ਲੜਕੀ ਵੀ ਹੈਗੀ ਹੈ ਮਿਸ਼ੇਲ ਲੀ ਔਰ ਮਿਸ਼ੇਲ ਲੀ ਜਿਹੜੀ ਹੈ ਜੀ ਉਹਦੇ ਜਿਹੜੇ ਕੋਚ ਨੇ ਉਹਨਾਂ ਨੇ ਸਿਮਰਨ ਜੀ ਜਿਹੜੇ ਮਿਸ਼ੇਲ ਲੀ ਦੇ ਕੋਚ ਨੇ ਮੈਂ ਤੁਹਾਨੂੰ ਦੱਸਵਾਂ ਕਿ ਉਹਨਾਂ ਦੇ 3-4 ਕੋਚ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮਿਸ਼ੇਲ ਲੀ ਦੇ ਕੋਚ ਹੈਗੇ ਨੇ ਉਹ ਸਾਡੇ ਆਪਣੇ ਇੰਡੀਅਨ
ਵਾਹ
ਹਾਂ ਹਾਂ ਰਾਮ ਸਿੰਘ ਹੈਗੇ ਨੇ ਸਾਡੇ ਸਿੰਘ ਸਾਹਿਬ ਹੈਗੇ ਨੇ ਔਰ ਸਿੰਘ ਸਾਹਿਬ ਦੇ ਨਾਲ ਸਿਮਰਨ ਜੀ ਮੈਨੂੰ ਇੱਥੇ ਮੁਲਾਕਾਤ ਵੀ ਕਰਨ ਦਾ ਮੌਕਾ ਮਿਲਿਆ ਔਰ ਤੁਹਾਨੂੰ ਇੰਟਰਸਟਿੰਗ ਚੀਜ਼ ਇਹ ਦੱਸਦੇ ਹਾਂ ਕਿ ਇੱਕ ਦਿਨ ਅਸੀਂ ਇੱਥੇ ਹੀ ਬਿਕੇਮ ਆਵਰ ਵੈਰੀ ਗੁੱਡ ਫਰੈਂਡ ਆਪਣੇ ਚੈਨਲ ਵਾਈ ਦੇ ਉੱਤੇ ਅਸੀਂ ਉਹਨਾਂ ਦਾ ਇੰਟਰਵਿਊ ਵੀ ਕੀਤਾ ਸੀਗਾ ਔਰ ਕੈਨੇਡਾ ਦੀ ਨੰਬਰ 1 ਖਿਲਾੜੀ ਹੈ ਜੀ ਮਿਸ਼ੇਲ ਲੀ ਔਰ ਇਸ ਵੇਲੇ ਵਰਲਡ ਰੈਂਕਿੰਗ ਦੇ ਵਿੱਚ ਨੰਬਰ 9 ਤੇ ਹੈਗੀ ਹੈ ਨੰਬਰ 9 ਤੇ ਹੈ ਸੋ ਜਦੋਂ ਇੱਥੇ ਆਏ ਸਾਡੇ ਨਾਲ ਤੇ ਅਸੀਂ ਉਹਨਾਂ ਨੂੰ ਸਾਡੇ ਚੰਗੇ ਫਰੈਂਡ ਬਣ ਗਏ ਡਿਨਰ ਵਗੈਰਾ ਕੀਤਾ ਅਸੀਂ ਉਹਨਾਂ ਦੇ ਨਾਲ ਚੈਨਲ ਵਾਈ ਦੇ ਇੰਟਰਵਿਊ ਕੀਤਾ ਤੇ ਸ਼ਾਮ ਨੂੰ ਅਸੀਂ ਕਿਹਾ ਜੀ ਆਓ ਫਿਰ ਚੱਲਦੇ ਹਾਂ ਕੋਰਟ ਦੇ ਵਿੱਚ ਜਿਹੜਾ ਉਹ ਕਹਿੰਦੇ ਚਲੋ ਤੁਹਾਡੇ ਨਾਲ ਤੁਹਾਨੂੰ ਥੋੜੇ ਟਿਪਸ ਵੀ ਦਿੰਦੇ ਹਾਂ ਬੈਡਮਿੰਟਨ ਦੇ ਸੋ ਹਾਂਜੀ ਉੱਥੇ ਅਸੀਂ ਗੇਮ ਖੇਲੀ ਤੇ ਗੇਮ ਦੇ ਵਿੱਚ ਸਾਡੇ ਉਹ ਕੋਚ ਬਣ ਗਏ ਮੈਂ ਬਾਹਰ ਆ ਕੇ ਉਹਨਾਂ ਨੂੰ ਮਜ਼ਾਕ ਕਰ ਰਿਹਾ ਸੀ ਮੈਂ ਕਿਹਾ ਜਿਹੜੀ ਅੱਜ ਸਾਡੀ ਕੈਨੇਡਾ ਦੀ ਨੰਬਰ 1 ਖਿਲਾੜੀ ਹੈ ਮਿਸ਼ੇਲ ਲੀ ਉਹਦੇ ਕੋਚ ਰਾਮ ਸਿੰਘ ਜੀ ਅਸੀਂ ਵੀ ਉਹਨਾਂ ਦੇ ਸ਼ਾਗਿਰਦ ਹੋ ਗਏ ਹਾਂ ਸੋ ਸਾਡੇ ਕੋਲ ਉਹਨਾਂ ਦੇ ਨਾਲ ਬੜਾ ਮਜ਼ਾ ਆਇਆ ਗੱਲਬਾਤ ਕਰਕੇ ਬਟ ਉਹਨਾਂ ਦੀ ਮੇਨ ਜਿਹੜੀ ਚੀਜ਼ਾਂ ਸੀਗੀਆਂ ਉਹੀ ਸੀਗੀਆਂ ਕਿ ਜਦੋਂ ਇਸ ਲੈਵਲ ਤੇ ਤੁਸੀਂ ਗੇਮ ਖੇਲਣੀ ਹੈ ਸੋ ਇਟਸ ਅ ਗੇਮ ਆਫ ਨਰਵਸ ਕਈ ਵਾਰ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਸਟਰੈਂਥ ਦੇ ਨਾਲ ਜਿਹੜਾ ਉਹ ਖੇਲਣਾ ਪੈਂਦਾ ਹੈਗਾ ਕਿਉਂਕਿ ਜੇ ਥੋੜ੍ਹੀ ਜਿਹੀ ਤੁਸੀਂ ਦੂਸਰੇ ਨੂੰ ਜਗ੍ਹਾ ਦੇ ਦਿਓ ਕੱਲ ਜੋ ਮਜ਼ਾ ਆ ਰਿਹਾ ਸੀ ਗੇਮ ਦੇਖਦਾ ਕਿ ਆਲ 4 ਕਾਰਨਰਸ ਜਿਸ ਤਰੀਕੇ ਦੇ ਨਾਲ ਪੀ ਵੀ ਸਿੰਧੂ ਸ਼ੀ ਵਾਜ਼ ਯੂਜ਼ਿੰਗ ਆਲ ਦਾ 4 ਕਾਰਨਰ ਖਾਸ ਕਰ ਉਹਦੀ ਜਿਹੜੀ ਹਾਈਟ ਹੈ ਹਾਈਟ ਦੀ ਐਡਵਾਂਟੇਜ ਉਹਨਾਂ ਨੂੰ ਬਹੁਤ ਮਿਲੀ ਹੈ ਜਿਹੜੀ ਆਪਣੀ ਨਜ਼ੋਮੀ ਓਕੁਹਾਰਾ ਉਹਨਾਂ ਦੀ ਹਾਈਟ ਕੋਈ ਨਹੀਂ ਹੈ ਯਾਮਾ ਗੁੱਚੀ ਹੈ ਇਹਨਾਂ ਦੇ ਖਿਲਾੜੀਆਂ ਦੀ ਹਾਈਟ ਨਹੀਂ ਹੈ ਸੋ ਇਹਨਾਂ ਦੀ ਇਹ ਐਡਵਾਂਟੇਜ ਬਹੁਤ ਹੈ ਦੈਟ ਸ਼ੀ ਇਜ਼ ਵੈਰੀ ਟਾਲ ਦੋਨੋਂ ਹੀ ਲੜਕੀਆਂ ਸਾਇਨਾ ਨੇਹਵਾਲ ਵੀ ਔਰ ਸਾਇਨਾ ਨੇਹਵਾਲ ਵੀ ਬੜੀ ਟਾਲ ਹੈ ਇਸੇ ਤਰ੍ਹਾਂ ਪੀ ਵੀ ਸਿੰਧੂ ਦੇ ਆਰ ਬੋਥ ਵੈਰੀ ਟਾਲ ਹਾਈਟ ਦੀ ਐਡਵਾਂਟੇਜ ਨਾਲ ਦੋਨੋਂ ਲੜਕੀਆਂ ਨੂੰ ਕਾਫੀ ਮਿਲਦੀ ਹੈ ਹਾਂਜੀ ਹੋਲਡ ਕਰ ਲੈਣਾ ਜੀ ਸਾਡੇ ਸਾਰੇ ਕਾਲਰਸ ਤੁਹਾਡੀਆਂ ਕਾਲ ਅਸੀਂ ਆਨ ਦੇਅਰ ਕਰਨ ਜਾ ਰਹੇ ਹੈਗੇ ਹਾਂ ਲੇਕਿਨ ਉਸ ਤੋਂ ਪਹਿਲਾਂ ਹੈਡਲਾਈਨਸ ਪਾਰਟ 2 ਤੁਸੀਂ ਧਿਆਨ ਦੇ ਨਾਲ ਸੁਣ ਲਓ ਔਰ ਕਾਫੀ ਸਾਰੇ ਕਮਿਊਨਿਟੀ ਦੇ ਜਿਹੜੇ ਇਵੈਂਟਸ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਜਿਹੜੇ ਇਸ ਵੀਕਐਂਡ ਦੇ ਉੱਤੇ ਜੀ ਸਿਮਰਨ ਜੀ
ਜੀ ਬਤਾਨਾ ਚਾਹਤੇ ਹੈਂ ਲਾਈਨ ਪਾਰਟ 2 ਵੀ ਸੁਣੇਂਗੇ ਆਪਸੇ ਔਰ ਬਹੁਤ ਹੀ ਮਜ਼ਾ ਆ ਰਿਹਾ ਸਪੋਰਟਸ ਕੀ ਅਪਡੇਟ ਆਪਸੇ ਮਿਲ ਰਹੀ ਹੈ ਔਰ ਆਸ਼ਿਸ਼ ਕੇ ਬਾਰੇ ਮੇਂ ਵੀ ਆਗੇ ਚਲ ਕੇ ਆਪਸੇ ਬਾਤ ਕਰਨੇ ਵਾਲੇ ਇਸ ਵਕਤ ਹਮਾਰੇ ਸਾਥ ਹੈ ਜਸਵਿੰਦਰ ਕਾਲਰਾ ਜੀ ਹਮਾਰੇ ਸੈਗਮੈਂਟ ਕੇ ਮੇਨ ਸਪੌਂਸਰ ਵੈਲਕਮ ਟੂ ਦ ਸ਼ੋਅ ਜਸਵਿੰਦਰ ਜੀ
ਥੈਂਕ ਯੂ ਸਿਮਰਨ ਜੀ ਥੈਂਕ ਯੂ ਯੁਧਵੀਰ ਜੀ ਔਰ ਯੁਧਵੀਰ ਜੀ ਅੱਜ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਵੀਕ ਆਪਣਾ ਸ਼ੁਰੂ ਹੋ ਗਿਆ ਅੱਜ ਮੰਡੇ ਦਾ ਦਿਨ ਹੈ ਬਹੁਤ ਹੀ ਜ਼ਬਰਦਸਤ ਲਿਸਟਿੰਗ ਜਿਹੜੀ ਅੱਜ ਆਪਾਂ ਕੱਲ੍ਹ ਹੀ ਲੈ ਕੇ ਆਏ ਹਾਂ ਟੋਰਬਰਮ ਔਰ ਸੈਂਡਲਵੁੱਡ ਦੇ ਏਰੀਆ ਦੇ ਵਿੱਚ ਫਿਨਿਸ਼ਡ ਵਾਕਆਊਟ ਬੇਸਮੈਂਟ ਦੇ ਨਾਲ ਤਕਰੀਬਨ 3200 ਸਕੁਆਇਰ ਫੁੱਟ ਹੈ ਘਰ ਹੈ ਜੀ 5 ਬੈਡਰੂਮ ਔਰ 6 ਵਾਸ਼ਰੂਮ ਦੇ ਨਾਲ ਵਾਕਆਊਟ ਬੇਸਮੈਂਟ ਦੀ ਸੈਪਰੇਟ ਐਂਟਰੈਂਸ ਦੇ ਨਾਲ ਬਣੀ ਹੋਈ ਹੈ ਡਬਲ ਡੋਰ ਐਂਟਰੈਂਸ ਪਿੱਛੇ ਰਵੀਨ ਹੈਗਾ ਦੇਰ ਇਜ਼ ਨੋ ਹਾਊਸ ਬਿਹਾਈਂਡ ਔਰ ਟਾਪ ਆਫ ਦਾ ਲਾਈਨ ਅਪਗ੍ਰੇਡਸ ਹੈਗੇ ਨੇ ਪੂਰੇ ਘਰ ਦੇ ਵਿੱਚ ਸਿਰਫ ਔਰ ਸਿਰਫ 989,000 ਦਾ 5 ਬੈਡਰੂਮ ਔਰ 6 ਵਾਸ਼ਰੂਮ ਦੇ ਨਾਲ ਆਪਣੇ ਕੋਲ ਜਿਹੜਾ ਘਰ ਆਇਆ ਹੈਗਾ ਪਲੀਜ਼ ਡੂ ਨਾਟ ਮਿਸ ਦਿਸ ਚਾਂਸ ਐਂਡ ਦਿਸ ਇਜ਼ ਅ ਵੈਰੀ ਗੁੱਡ ਅਪੋਰਚੁਨਿਟੀ ਟੂ ਓਨ ਏ ਬਿਗ ਹਾਊਸ ਔਰ ਇਫ ਯੂ ਰੀਲੀ ਆਰ ਇੰਟਰਸਟਿਡ ਟੂ ਅਪਗ੍ਰੇਡ ਯੋਰ ਹਾਊਸ ਇਹਨਾਂ ਸਾਰੀਆਂ ਰੀਅਲ ਸਟੇਟ ਦੀਆਂ ਜਿਹੜੀਆਂ ਸੇਵਾਵਾਂ ਨੇ ਉਹਦੇ ਲਈ ਤੁਸੀਂ ਮੈਨੂੰ ਜਸਵਿੰਦਰ ਕਾਲਰਾ ਨੂੰ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਹੈ 416-873-3337 416-873-3337 ਇੱਕ ਵਾਰੀ ਨੰਬਰ ਫਿਰ ਰਿਪੀਟ ਕਰਦੇ ਹਾਂ 416-873-3337 416-873-3337 ਕਾਲ ਜਸਵਿੰਦਰ ਕਾਲਰਾ ਫੋਰ ਆਲ ਯੋਰ ਰੀਅਲ ਸਟੇਟ ਨੀਡਸ ਥੈਂਕ ਯੂ ਯੁਧਵੀਰ ਜੀ
Thank you so much, Jaswinder ji. Have a wonderful day. South Asian Pulse Prime Time chal raha hai hamare sare listeners aur batana chahte hain aapke liye ek bahut achi opportunity hai. Agar aap vacation pe jaane ke bare mein soch rahe the to China Room mein ja sakte hain sirf $599 mein 11 din ka ye trip hai. Iski jankari ke liye aap call kar sakte hain 905-604-7551 ghar ki fresh grocery ke liye achi deals ke liye aapne pahunchna hai sabzi mandi ਕੈਸ਼ਨ ਕੈਰੀ ਬ੍ਰਿਸਟਲ ਐਂਡ ਕ੍ਰੈਡਿਟ ਦੇ ਉੱਪਰ ਲੈ ਕੇ ਆਏ ਹਾਂ ਆਪਕੇ ਲਈ ਆਪਣੀ ਫੋਰਥ ਲੋਕੇਸ਼ਨ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਔਰ ਸਾਥ ਹੀ ਸਾਥ ਅਗਰ ਆਪ ਇੱਕ ਅੱਛਾ ਕਾਲਿੰਗ ਪਲਾਨ ਚਾਹਤੇ ਹੈ ਡੇਟਾ ਪਲਾਨ ਚਾਹਤੇ ਹੈ ਤੋ ਆਪਨੇ ਪਹੁੰਚਣਾ ਹੈ ਵਾਇਰਲੈਸ ਲੈਨ ਪਰ ਆਪਕੇ ਲਈ ਜ਼ਬਰਦਸਤ ਪਲਾਨ ਲੈ ਕੇ ਆਏ ਹੈ ਮੁਬਾਰਕ ਜੀ ਬੁਵੇਡ 380 ਬੁਵੇਡ ਡਰਾਈਵ ਈਸਟ ਬ੍ਰੈਮਟਨ ਮੇਜਰ ਇੰਟਰਸੈਕਸ਼ਨ ਹੈ ਕੈਨੇਡੀਅਨ ਬੁਵੇਡ ਕੋਨੇਸਟਾਵਾ ਵਾਲਾ ਪਲਾਜ਼ਾ ਵਾਇਰਲੈਸ ਲੈਨ ਕੇ ਬਾਰੇ ਮੇਂ ਹਮਾਰੇ ਲਿਸਨਰਸ ਕੋ ਬਤਾ ਰਹੇ ਹੈ ਮੌਰਗੇਜ ਸੇ ਰਿਲੇਟਡ ਕੋਈ ਵੀ ਪਰੇਸ਼ਾਨੀ ਹੈ ਮੌਰਗੇਜ ਕਰਾਨਾ ਚਾਹਤੇ ਹੈ ਤੋ ਹੈਰੀਟ ਧਾਲੀਵਾਲ ਕਾ ਨੰਬਰ ਹੋਣਾ ਸੀ ਆਪਕੇ ਪਾਸ 416-617-6969 ਦਾਂਤੋਂ ਮੇਂ ਦਰਦ ਹੈ ਜਾਂ ਦਾਂਤੋਂ ਕੀ ਕਿਸੇ ਵੀ ਤਰ੍ਹਾਂ ਕੀ ਕੋਈ ਪ੍ਰੋਬਲਮ ਹੈ ਤੋ ਡਾਕਟਰ ਨੀਲ ਗੱਜਰ ਜੀ ਕਾ ਨੰਬਰ ਜ਼ਰੂਰ ਰੱਖੀ ਆਪਣੇ ਪਾਸ ਇਨਕਾ ਆਫਿਸ ਹੈ 735 12 ਐਵੀਨਿਊ न्यू यूनिट 16 मिसिसागा। फोन नंबर है डॉक्टर नील गर्जर जी का 2894010009 2894010009 पर आप कॉल करके सारी जानकारी जो है ले सकते हैं। किसी भी तरह का कोई इवेंट अगर आप प्लान कर रहे हैं, कोई भी पार्टी है, रिसेप्शन है, वेडिंग है, एंगेजमेंट पार्टी है, एक वेन्यू चाहते हैं जबरदस्त, तो क्वींस मैनर इवेंट सेंटर, इसकी ओपनिंग मई 2020 में है। बुकिंग आप अभी से करा सकते हैं। जानकारी के लिए आपने कॉल करना है इस नंबर पर 6479610071 6479610071। घर की रूफिंग चेंज कराना चाहते हैं आप तो ऑलवे रूफर्स का नंबर होना चाहिए आपके पास। 10 साल की रिटर्न लेबर वारंटी देते हैं ये आपको। 6475050943 6475050943 पर आप कॉल करके सारी जानकारी जो है ले सकते हैं। डैनियल्स लेकर आए हैं आपके लिए प्रॉस्पेरिटी पार्क क्रीक साइड कॉन्डोज टाउन ब्रैम्पटन में, शुरू हो रहे हैं फ्रॉम दी अपर 600। डैनियल्स प्रॉस्पेरिटी पार्क .ca पर जाकर आप जानकारी ले सकते हैं। डैनियल्स प्रॉस्पेरिटी पार्क .ca पर आपने जाना है। और हमारे लिसनर्स को बता दें, किसी भी स्पॉन्सर के बारे में आप कोई भी जानकारी लेना चाहते हैं, किसी भी तरह की कोई सर्विस अगर आप लेना चाहते हैं, तो एक बार वाई मीडिया के इस नंबर पर जरूर कॉल कीजिएगा 4164755000 पर 4164755000 पर आपने कॉल करना है। और वाई मीडिया ग्रुप के साथ एडवर्टाइज करना चाहते हैं तो भी आपने इस नंबर पर कॉल करना है, एंड दैट इज 4164755000। ये नंबर जरूर रखिए अपने पास। बात करेंगे वीर जी के साथ। जी वीर जी,
प्रोग्राम साउथ पल्स प्राइम टाइम रुक कर दें सीधा हेडलाइंस पार्ट टू वाल। सियासत जिदा जिदा इलेक्शन करीब आ रही हैं वह बड़ी तेजी के नाल इस समय चल रही हैगी है, जिथे कि फैडरल लिबरल्स ने भी अपना जिहड़ा नवा स्लोगन है जो कि इस बार वो अपनी इलेक्शन के वास्ते इस्तेमाल करनगे। फैडरल लिबरल पार्टी ने अपना नवा इलेक्शन स्लोगन का भी ऐलान कर दिता है, जिथे फैडरल लिबरल पार्टी और इस समय फैडरल कंजरवेटिव पार्टी जी है जो ताज़ा सर्वेखण आ रहे हैं उस लगभग नैक टू नैक चल रहे हैं। फैडरल लिबरल पार्टी ने अपना इलेक्शन कैंपेन का स्लोगन चूज फॉरवर्ड जिहड़ा वो किया है। लगातार जिहड़ी इलेक्शन कैंपेन होएगी लिबरल पार्टी चूज फॉरवर्ड जिहड़ा अपना इलेक्शन स्लोगन है उहदा इस्तेमाल करनगे। मैक्सिम बर्नियर की पार्टी पीपल्स पार्टी ऑफ कैनेडा द्वारा जिहड़ा हैगा वह एंडोर्स किया गया जो हाल ही दे विच किसे होर पार्टी ने बिलबोर्ड्स लगाए सके जिहदे विच के मास इमीग्रेशन के उत्ते सवाल खड़े किए गए सी। हालांकि जिहड़ी इस एडवरटाइजमेंट मीडिया कंपनी है जिन्हां ने के ये बिलबोर्ड्स लगाए सी वह हुण इस नूं हटाने का फैसला कर चुकी है। कुछ लोगों द्वारा इहदा विरोध किया गया जिसके ये बिलबोर्ड्स लगाए गए सके से नो टू मास इमीग्रेशन, थले पीपल्स पार्टी का लोगो भी लगाया गया सगा और मैक्सिम बर्नियर की तस्वीर लगा के उदे उत्ते वोट बड़े शब्दों के लिखा गया सगा। बिलबोर्ड कंपनी के जिहड़े ओनर ने उन्होंने कहा है कि जिहड़ी उन्हां दी मीडिया कंपनी दीआं पॉलिसीज़ ने उहदे खिलाफ नहीं है, लेकिन लोग काफी इहदा विरोध कर रहे हैं जिहदे कारण के इस कंपनी ने कहा है कि वह असी बिलबोर्ड जिहड़े आ उह हटा रहे हैं। नवलीन धवन जो कि कुछ समय तो मिसिंग चल रही है, इस लड़की के बारे पुलिस ने कहा है कि जो दो विटनेसेस ने जो गवाह ने दो जो कि हाइकर्स ने जिन्होंने उनके कार कीज मिलियां सीगियां, पील पुलिस इन्हां दोनों जणियां दे नाल गलबात करना चाहती है। हालांकि पील पुलिस ने कहा है कि उन्होंने उम्मीद है कि असी इहदी तलाश जिहड़ी आ उह कर रहे हैं। असी लिसनर की जानकारी लई दस दईए कि नवलीन धवन जिहड़े आ उह 14 अगस्त वैनसडे तो लगातार मिसिंग चल रहे ने। ब्रैम्पटन ਦੇ ਵਿੱਚ ਇੱਕ ਨਵੀਂ ਕਾਰ ਖੋਣ ਦੀ ਜਿਹੜੀ ਵਾਰਦਾਤ ਹੈ ਹੋਈ ਹੈ, ਟੋਇਟਾ 2020 ਮਾਡਲ ਜਿਹੜੀ ਹੈ ਉਹ ਤੇਜ਼ਧਾਰ ਹਥਿਆਰ ਦੀ ਨੋਕ ਦੇ ਉੱਤੇ ਖੋਲੀ ਗਈ ਹੈ। ਪੁਲਿਸ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਔਰ ਵੱਡੀ ਖਬਰ ਤੁਹਾਡੇ ਨਾਲ ਅਸੀਂ ਫਲੱਡ ਦੀ ਸਿਚੁਏਸ਼ਨ ਦੀ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹੁਣ ਇੰਡੀਆ ਦੇ ਹੋਮ ਮਿਨਿਸਟਰੀ ਨੇ ਪੰਜਾਬ ਦੇ ਵਿੱਚ ਟੀਮ ਭੇਜਣ ਦਾ ਫੈਸਲਾ ਕਰ ਦਿੱਤਾ, ਜਿਸ ਦੇ ਤਹਿਤ ਪੰਜਾਬ ਦੇ ਵਿੱਚ ਜਾਇਜ਼ਾ ਲਿਆ ਜਾਏਗਾ ਕਿ ਕਿਹੜੇ ਕਿਹੜੇ ਫਲੱਡ ਅਫੈਕਟਡ ਏਰੀਆਜ਼ ਨੇ, ਔਰ ਸੈਂਟਰ ਵੱਲੋਂ ਵੀ ਮਦਦ ਕੀਤੀ ਜਾਏਗੀ। ਯਾਦ ਰਹੇ ਕਿ 1,000 ਕਰੋੜ ਰੁਪਏ ਦਾ ਪੈਕੇਜ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਹੈ। ਪੰਜਾਬ ਸਰਕਾਰ ਵੱਲੋਂ 100 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੇ ਫਾਰਮਰ ਕੈਬਨਿਟ ਮਿਨਿਸਟਰ ਪੀ ਚਿਦੰਬਰਮ ਦੀ ਸੀਬੀਆਈ ਕਸਟਡੀ ਜਿਹੜੀ ਹੈ ਉਹ 30 ਅਗਸਤ ਤੱਕ ਦਿੱਲੀ ਦੀ ਇੱਕ ਅਦਾਲਤ ਦੁਆਰਾ ਵਧਾ ਦਿੱਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚਾਰਜਸ਼ੀਟ ਜਿਹੜੀ ਹੈ ਏਜੀਐਲ ਲੈਂਡ ਕੇਸ ਦੇ ਵਿੱਚ ਦਾਖਲ ਕਰ ਦਿੱਤੀ ਹੈ, ਜਿਹਦੇ ਵਿੱਚ ਕਿ 2 ਸੀਨੀਅਰ ਲੀਡਰਸ ਵੋਰਾ ਤੇ ਹੁੱਡਾ ਦੋਨਾਂ ਦੇ ਨਾਮ ਜਿਹੜੇ ਨੇ ਉਹ ਸ਼ਾਮਲ ਨੇ। ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਜਿਹੜਾ ਸਿਕਿਉਰਿਟੀ ਦਾ SPG ਕਵਰ ਦਿੱਤਾ ਗਿਆ ਸੀ ਉਹ ਹਟਾ ਲਿਆ ਗਿਆ। ਮਸ਼ਹੂਰ ਬਾਲੀਵੁੱਡ ਫਿਲਮ ਸਟਾਰ ਸੰਜੇ ਦੱਤ ਨੇ ਐਲਾਨ ਕੀਤਾ ਹੈਗਾ ਕਿ ਉਹ ਰਾਜਨੀਤੀ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜੁਆਇਨ ਨਹੀਂ ਕਰ ਰਹੇ ਆ। ਯਾਦ ਰਹੇ ਕਿ ਕੱਲ ਇੱਕ ਮੰਤਰੀ ਨੇ ਕਿਹਾ ਸੀਗਾ ਕਿ ਸੰਜੇ ਦੱਤ ਉਹਨਾਂ ਦੀ ਪਾਰਟੀ ਜੁਆਇਨ ਕਰ ਰਹੇ ਆ। ਕੱਲ ਇਸ ਮੰਤਰੀ ਦੇ ਬਿਆਨ ਤੋਂ ਬਾਅਦ ਅੱਜ ਬਾਲੀਵੁੱਡ ਦੇ ਅਭਿਨੇਤਾ ਸੰਜੇ ਦੱਤ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਬਿਆਨ ਸਰਾਸਰ ਗਲਤ ਹੈ। ਸੰਜੇ ਦੱਤ ਨੇ ਕਿਹਾ ਹੈ ਕਿ ਨਾ ਤੇ ਉਹ ਰਾਜਨੀਤੀ ਦੇ ਵਿੱਚ ਆਉਣ 'ਚ ਕੋਈ ਇਛੁੱਕ ਨੇ ਔਰ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜੁਆਇਨ ਨਹੀਂ ਕਰ ਰਹੇ। ਕਸ਼ਮੀਰ ਤੋਂ ਵਾਪਸ ਭੇਜੇ ਗਏ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਹੈ ਕਿ ਕਸ਼ਮੀਰ ਦੇ ਵਿੱਚ ਲੋਕਾਂ ਦੇ ਖਿਲਾਫ ਇਸ ਵੇਲੇ ਜ਼ਬਰ ਔਰ ਜ਼ੁਲਮ ਹੋ ਰਿਹਾ ਹੈ। ਇਸ ਦੇ ਖਿਲਾਫ ਜਿੱਥੇ ਕਿ ਕਾਂਗਰਸ ਦੇ ਖਿਲਾਫ ਤੇ ਜੰਮ ਕੇ ਬਰਸੇ, ਲੇਕਿਨ ਮਾਇਆਵਤੀ ਨੇ ਕਿਹਾ ਹੈਗਾ ਕਿ ਕਸ਼ਮੀਰ ਦੇ ਵਿੱਚ ਵਿਜ਼ਿਟ ਕਰਨ ਦੇ ਬਾਅਦ ਕਾਂਗਰਸ ਪਾਰਟੀ ਨੇ ਇੱਕ ਵਾਰੀ ਫਿਰ ਕਸ਼ਮੀਰ ਦੇ ਮੁੱਦੇ ਨੂੰ ਪੋਲੀਟੀਸਾਈਜ਼ ਕਰ ਦਿੱਤਾ ਹੈ। ਹੁਣ ਗੱਲਬਾਤ ਕਰਦੇ ਹਾਂ ਅਸੀਂ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਲਾੜੀ PV ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਹ ਪਹਿਲਾ ਐਸਾ ਮੌਕਾ ਹੈ ਕਿ PV ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਜਿੱਤਿਆ। ਇਸ ਤੋਂ ਪਹਿਲਾਂ PV ਸਿੰਧੂ 2 ਵਾਰ ਸਿਲਵਰ ਔਰ 2 ਵਾਰ ਬ੍ਰੋਂਜ਼ ਮੈਡਲ ਜਿੱਤ ਚੁੱਕੀ ਹੈ। ਕ੍ਰਿਕਟ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਇੰਡੀਆ ਔਰ ਵੈਸਟ ਇੰਡੀਜ਼ ਦੇ ਵਿੱਚ ਖੇਲੇ ਗਏ ਪਹਿਲੇ ਟੈਸਟ ਮੈਚ ਦੀ, ਜਿਸ ਦੇ ਵਿੱਚ ਕਿ ਭਾਰਤੀ ਕ੍ਰਿਕਟ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਟੈਸਟ ਮੈਚ ਦੇ ਵਿੱਚ ਜਿੱਥੇ ਇੰਡੀਅਨ ਕ੍ਰਿਕਟ ਟੀਮ ਨੇ ਰਿਕਾਰਡ ਫਰਕ ਦੇ ਨਾਲ ਵੈਸਟ ਇੰਡੀਜ਼ ਦੀ ਟੀਮ ਨੂੰ ਹਰਾਇਆ। ਸਕੋਰ ਕਾਰਡ ਕੁਝ ਇਸ ਤਰ੍ਹਾਂ ਰਿਹਾ, ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਬਣਾਏ 297 ਰਨ, ਉਹਦੇ ਜਵਾਬ ਦੇ ਵਿੱਚ ਵੈਸਟ ਇੰਡੀਜ਼ ਨੇ ਬਣਾਏ 222 ਰਨ। ਦੂਸਰੀ ਪਾਰੀ 'ਚ ਭਾਰਤ ਨੇ ਬਣਾਏ 343 ਰਨ, 7 ਵਿਕਟਾਂ ਦੇ ਨੁਕਸਾਨ ਦੇ ਉੱਤੇ ਪਾਰੀ ਘੋਸ਼ਿਤ। ਵੈਸਟ ਇੰਡੀਜ਼ ਦੀ ਟੀਮ ਦੂਸਰੀ ਪਾਰੀ 'ਚ ਸਿਰਫ 100 ਰਨ ਬਣਾ ਕੇ ਹੀ ਆਲ ਆਊਟ ਹੋ ਗਈ, ਜਿਹਦੇ ਨਾਲ ਹੀ ਭਾਰਤ ਨੇ ਇਹ ਜਿਹੜਾ ਮੁਕਾਬਲਾ 318 ਰਨਾਂ ਦੇ ਨਾਲ ਜਿੱਤ ਲਿਆ ਹੈ। ਭਾਰਤ ਦੀ ਇਸ ਸ਼ਾਨਦਾਰ ਜਿੱਤ ਦੇ ਵਿੱਚ ਜਿੱਥੇ ਜਸਪ੍ਰੀਤ ਬੁਮਰਾਹ ਔਰ ਉਹਦੇ ਨਾਲ ਨਾਲ ਅਜਿੰਕਾ ਰਹਾਣੇ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਾਮਿਲ ਹੈ। ਹੁਣ ਗੱਲ ਕਰਦੇ ਹਾਂ ਇੱਕ ਬਹੁਤ ਹੀ ਰੋਮਾਂਚਕ ਟੈਸਟ ਮੈਚ ਦੀ। ਤੀਸਰੇ ਟੈਸਟ ਮੈਚ ਦੇ ਵਿੱਚ ਜੋ ਕਿ ਆਸਟ੍ਰੇਲੀਆ ਔਰ ਇੰਗਲੈਂਡ ਦੇ ਵਿੱਚ ਖੇਲਿਆ ਜਾ ਰਿਹਾ ਸੀਗਾ, ਐਸ਼ਜ਼ ਦੇ ਇਸ ਟੈਸਟ ਮੈਚ ਦੇ ਵਿੱਚ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਬਣਾਏ 179, ਇੰਗਲੈਂਡ ਪਹਿਲੀ ਪਾਰੀ ਦੇ ਵਿੱਚ ਸਿਰਫ 67 ਰਨਾਂ ਦੇ ਉੱਤੇ 67 ਰਨ ਦੇ ਉੱਤੇ ਹੀ ਆਲ ਆਊਟ ਹੋ ਗਿਆ ਸੀਗਾ। ਔਰ ਉਸ ਸਮੇਂ ਐਸਾ ਲੱਗ ਰਿਹਾ ਸੀਗਾ ਕਿ ਆਸਟ੍ਰੇਲੀਆ ਜਿਹੜਾ ਇਹ ਤੀਸਰਾ ਟੈਸਟ ਮੈਚ ਜਿੱਤ ਕੇ ਐਸ਼ਜ਼ ਦੇ ਉੱਤੇ ਕਬਜ਼ਾ ਕਰ ਲਏਗਾ। ਆਸਟ੍ਰੇਲੀਆ ਨੇ ਦੂਸਰੀ ਪਾਰੀ ਦੇ ਵਿੱਚ 246 ਰਨ ਵੀ ਬਣਾਏ, ਜਿਸ ਤੋਂ ਇਹ ਸਾਫ਼ ਹੋ ਗਿਆ ਸੀਗਾ ਕਿ ਟਾਰਗੇਟ ਜਿਹੜਾ 359 ਦਾ ਹੈ। ਇੰਗਲੈਂਡ ਨੇ ਅੱਜ ਤੱਕ ਹਿਸਟਰੀ ਦੇ ਵਿੱਚ 359 ਦੇ ਟਾਰਗੇਟ ਨੂੰ ਕਦੇ ਵੀ ਚੇਜ਼ ਨਹੀਂ ਸੀ ਕੀਤਾ। ਇੰਗਲੈਂਡ ਦੀ ਉਹ ਟੀਮ ਜੋ ਕਿ ਪਹਿਲੀ ਪਾਰੀ ਦੇ ਵਿੱਚ 67 ਰਨਾਂ ਦੇ ਉੱਤੇ ਆਲ ਆਊਟ ਹੋ ਗਈ ਸੀ, ਜ਼ਿਆਦਾਤਰ ਕ੍ਰਿਕਟ ਐਕਸਪਰਟਸ ਮੰਨਦੇ ਸੀਗੇ ਕਿ ਇੰਗਲੈਂਡ ਦੂਸਰੀ ਪਾਰੀ ਦੇ ਵਿੱਚ 150 ਜਾਂ 200 ਰਨ ਦੇ ਉੱਤੇ ਹੀ ਆਲ ਆਊਟ ਹੋ ਜਾਏਗਾ ਔਰ ਆਸਟ੍ਰੇਲੀਆ ਹਰ ਹਾਲਤ ਦੇ ਵਿੱਚ ਮੈਚ ਜਿੱਤ ਜਾਏਗਾ। ਲੇਕਿਨ ਇੱਕ ਮਿਰਾਕਲ, ਇੱਕ ਕ੍ਰਿਸ਼ਮਾ ਆਸਟ੍ਰੇਲੀਆ ਇੰਗਲੈਂਡ ਦੀ ਟੀਮ ਨੇ ਕੀਤਾ ਔਰ ਇੰਗਲੈਂਡ ਨੇ 359 ਦਾ ਟਾਰਗੇਟ ਚੇਜ਼ ਕਰਕੇ ਇੱਕ ਸ਼ਾਨਦਾਰ ਜਿੱਤ ਹਾਸਲ ਕੀਤੀ, ਸੀਰੀਜ਼ ਨੂੰ 1-1 ਦੀ ਬਰਾਬਰੀ ਦੇ ਉੱਤੇ ਖੜਾ ਕਰ ਦਿੱਤਾ। ਦੂਸਰੀ ਪਾਰੀ ਦੇ ਵਿੱਚ ਬੈਨ ਸਟੋਕਸ ਦਾ ਸ਼ਾਨਦਾਰ ਨੌਟ ਆਊਟ ਸ਼ਤਕ ਸ਼ਾਮਿਲ ਹੈ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੈਗੇ ਹੋ। ਹੈਡਲਾਈਨਸ ਪਾਰਟ 2 ਜਿਹੜਾ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ। ਕੁਝ ਹੋਰ ਖਬਰਾਂ ਵੀ ਨੇ ਅੱਜ ਮੰਡੇ ਵਾਲੇ ਦਿਨ, ਤੁਹਾਨੂੰ ਪਤਾ ਹੈ ਕਾਫੀ ਸਾਰੀਆਂ ਖਬਰਾਂ ਹੁੰਦੀਆਂ ਨੇ। ਕੁਝ ਵੀਕਐਂਡ ਦੇ ਉੱਤੇ ਕਮਿਊਨਿਟੀ ਜਿਹੜੇ ਇਵੈਂਟਸ ਹੋਏ ਨੇ ਉਹ ਵੀ ਨੇ ਬਹੁਤ ਸਾਰੇ। ਜਨਮਾਸ਼ਟਮੀ ਦੇ ਤਿਉਹਾਰ ਦੀਆਂ ਅਸੀਂ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹੈਗੇ ਹਾਂ। ਨਵਲ ਬਜਾਜ ਸਾਹਿਬ ਵੱਲੋਂ ਬਹੁਤ ਸ਼ਾਨਦਾਰ ਪ੍ਰੋਗਰਾਮ ਹਰ ਸਾਲ ਆਰਗਨਾਈਜ਼ ਕੀਤਾ ਜਾਂਦਾ ਹੈ, ਸੋ ਇਸ ਸਾਲ ਵੀ ਉਹਨਾਂ ਨੇ ਆਰਗਨਾਈਜ਼ ਕੀਤਾ ਸਾਰੀਆਂ ਝਲਕੀਆਂ ਤੁਸੀਂ ਜਨਮਾਸ਼ਟਮੀ ਦੇ ਸ਼ਾਨਦਾਰ ਪ੍ਰੋਗਰਾਮ ਦੀਆਂ ਚੈਨਲ ਵਾਈ ਦੇ ਉੱਤੇ ਦੇਖ ਸਕਦੇ ਹੈ ਕਿ ਉਹ ਬੜੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੇ ਕੋਲ ਲੋਕ ਆਉਂਦੇ ਨੇ ਔਰ ਜਨਮਾਸ਼ਟਮੀ ਦੇ ਤਿਉਹਾਰ ਜਿਨ੍ਹਾਂ ਨੇ ਮਨਾਏ ਨੇ ਉਹਨਾਂ ਸਾਰਿਆਂ ਨੇ ਬੜੇ ਵਧੀਆ ਜਿਹੜੇ ਸ਼ਾਨਦਾਰ ਪ੍ਰੋਗਰਾਮ ਇੱਥੇ ਰੱਖੇ ਹੋਏ ਸੀ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ, ਸੋ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਅਸੀਂ ਨਾਲ ਹੀ ਪੇਸ਼ ਕਰਦੇ ਹਾਂ। ਤੁਹਾਡੀਆਂ ਕਾਲਸ ਔਨ ਦੀ ਏਅਰ ਕਰ ਰਹੇ ਹਾਂ, ਕੋਈ ਵੀ ਤੁਸੀਂ ਗੱਲਬਾਤ ਕਰ ਰਹੀ ਹੈ ਕਾਲ ਕਰ ਸਕਦੇ ਹੋ 647-272-8182। ਔਰ ਅਮਰੀਕ ਜੀ ਤੁਸੀਂ ਬੜੀ ਦੇਰ ਦਾ ਹੋਲਡ ਕੀਤਾ, ਤੁਸੀਂ ਔਨ ਦੀ ਏਅਰ ਹੋ। ਉਸ ਤੋਂ ਬਾਅਦ ਜੁਜਾਰ ਸਿੰਘ ਜੀ, ਜਿਸ ਇਸ ਆਰਡਰ ਤੁਸੀਂ ਕਾਲ ਕੀਤੀ ਹੈ ਉਸ ਆਰਡਰ ਦੇ ਵਿੱਚ ਕਾਲ ਔਨ ਦੀ ਏਅਰ ਜਾਈ ਜਾ ਰਹੀ ਹੈ। ਅਮਰੀਕ ਜੀ ਗੋ ਹੈਡ ਜੀ। ਹਾਂਜੀ, ਬਰੀਫ ਰੱਖਣਾ ਥੋੜਾ ਜਿਹਾ ਬਸ। ਹਾਂਜੀ,
ਕਿਆ ਬਾਤ ਹੈ ਸਰ, ਗੁੱਡ ਮਾਰਨਿੰਗ ਸਾਰੇ ਭੈਣਾਂ ਭਰਾਵਾਂ ਨੂੰ।
ਗੁੱਡ ਮਾਰਨਿੰਗ ਸਰ।
ਸਭ ਤੋਂ ਪਹਿਲਾਂ ਮੈਂ ਵਧਾਈਆਂ ਦੇਣਾ ਚਾਹੁੰਦਾ ਹਾਂ ਕਿ ਮੇਰੇ ਜਿਹੜਾ ਜਸਵਾਲ ਸਾਹਿਬ, ਮੇਰੇ ਸਹੁਰਿਆਂ ਦਾ ਪਿੰਡ ਹੈ ਪਟਲਾਵਾ, ਇਹ ਨਵਾਂ ਸ਼ਹਿਰ ਦੇ ਵਿੱਚ ਪੈਂਦਾ। ਉੱਥੋਂ ਜਿਹੜੀ ਹੈ ਨਵਾਂ ਸ਼ਹਿਰ ਦਾ ਪਰਿਵਾਰ US ਦੇ ਵਿੱਚ ਅਮੈਰੀਕਾ ਦੇ ਵਿੱਚ ਰਹਿੰਦੇ ਸੀ, ਉੱਥੋਂ ਉਹਨਾਂ ਦੀ ਡਾਟਰ ਦਾ ਸਪੈਸ਼ਲ ਉਹ ਇੱਥੇ ਵਿਆਹ ਕਰਨ ਵਾਸਤੇ ਇੱਥੇ ਆਏ ਸੀ ਕੈਨੇਡਾ ਦੇ ਵਿੱਚ, ਯਾਨੀ ਕਿ ਥਰਸਡੇ ਫਰਾਈਡੇ ਸੈਟਰਡੇ ਤਿੰਨੇ ਦਿਨ ਬੈਂਕਟ ਹਾਲ ਦੇ ਵਿੱਚ ਜਿਹੜੀ ਜਾਗੋ ਕੱਢੀ ਹੈ ਸਰਦਾਰ ਜਸਵਾਲ ਸਾਹਿਬ, ਉਹ ਥਰਸਡੇ ਨੂੰ ਕੱਢੀ ਹੈ ਬੈਂਕਟ ਹਾਲ ਦੇ ਵਿੱਚ ਨਵਾਂ ਸ਼ਹਿਰ ਦਾ, ਜਦੋਂ ਸਾਡੀਆਂ ਭੈਣਾਂ ਭਰਜਾਈਆਂ ਤਾਈਆਂ ਚਾਚੀਆਂ ਵਿੱਚ ਆ ਕੇ ਜਾਗੋ ਕੱਢੀ ਨਾ, ਤਾਂ ਜਿਹੜਾ ਬੈਂਕਟ ਹਾਲ ਸੀ ਸਰਦਾਰ ਜਸਵਾਲ ਸਾਹਿਬ, ਉਹਦੀਆਂ ਕੰਧਾਂ ਤੇ ਛੱਤ ਵੀ ਕੰਬਣ ਲੱਗੇ ਸੀ। ਜਾਗੋ ਇੰਨੀ ਕਮਾਲ ਦੀ ਨਵਾਂ ਸ਼ਹਿਰ ਵਾਲਿਆਂ ਨੇ ਕੱਢੀ, ਔਰ ਮੇਰੇ ਵੱਲੋਂ ਲੜਕੇ ਵਾਲਿਆਂ ਨੂੰ ਔਰ ਲੜਕੀ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ। ਇਹ ਗਿੱਧਾ ਪਰਿਵਾਰ ਸੀ, ਕਿਉਂਕਿ ਮੇਰੇ ਸਹੁਰੇ ਵੀ ਪਟਲਾਵਾ ਪਿੰਡ ਨਵਾਂ ਸ਼ਹਿਰ ਦੇ ਵਿੱਚ ਹੈ। ਔਰ ਅਗਲੀ ਗੱਲ, ਮੇਰਾ ਸਵਾਲ ਇਹ ਹੈ ਆਪਣਾ ਜਸਵਾਲ ਸਾਹਿਬ, ਕਿ ਪੀਪਲਸ ਪਾਰਟੀ ਆਫ ਕੈਨੇਡਾ, ਕਿਉਂਕਿ ਸਰਦਾਰ ਬਲਜੀਤ ਸਿੰਘ ਬਾਵਾ ਸਾਹਿਬ, ਮੇਰਾ ਖਿਆਲ ਜੇ ਮੈਂ ਗਲਤ ਕਰਦਾ ਮੈਨੂੰ ਕਰੈਕਟ ਕਰ ਦਿਓ, ਬ੍ਰੈਂਪਟਨ ਸੈਂਟਰ ਤੋਂ ਕੈਂਡੀਡੇਟ ਨੇ ਪੀਪਲਸ ਪਾਰਟੀ ਆਫ ਕੈਨੇਡਾ ਦੇ। ਔਰ ਜਦੋਂ ਵੀ ਕਿਤੇ ਕੋਈ ਕੁਐਸਚਨ ਬਾਵਾ ਸਾਹਿਬ ਨੂੰ ਕੋਈ ਪੁੱਛਦਾ ਤਾਂ ਜਵਾਬ ਬੜਾ ਟਕਾ ਕੇ ਦਿੰਦੇ ਆ, ਜਿੱਦਾਂ ਤੁਸੀਂ ਜਵਾਬ ਦਿੰਦੇ ਆ ਨਾ ਕੁਐਸਚਨਾਂ ਦੇ ਪਬਲਿਕ ਦੇ। ਸੋ ਇਸ ਤਰ੍ਹਾਂ ਹੀ ਉਹਨਾਂ ਦੀ ਚੰਗੇ ਐਕਟਿਵ ਮੈਨੂੰ ਲੱਗੇ ਥੋੜਾ ਜਿਹਾ। ਔਰ ਮੈਂ ਨੀ ਕਹਿੰਦਾ ਕਿ ਦੂਜੇ ਕੈਂਡੀਡੇਟ ਚੰਗੇ ਨਹੀਂ, ਲੇਕਿਨ ਕਾਫੀ ਸਟਰੋਂਗ ਨੇ। ਉਹਨਾਂ ਨੇ ਕਈ ਵਾਰ ਨਾਮੀਨੇਸ਼ਨਾਂ ਦੇ ਵਿੱਚ MLA ਦੀ ਨਾਮੀਨੇਸ਼ਨ ਦੇ ਵਿੱਚ ਉਹ ਨਹੀਂ ਕੁਆਲੀਫਾਈ ਕਰ ਸਕੇ, ਫਿਰ MP ਵਾਸਤੇ ਵੀ ਸ਼ਾਇਦ ਉਹ ਨਹੀਂ ਸੀ ਕੁਆਲੀਫਾਈ ਕਰਦੇ, ਕਿਉਂਕਿ ਨਾਮੀਨੇਸ਼ਨ ਦਾ ਪ੍ਰੋਸੀਜਰ ਆਪਾਂ ਵੀ ਅੱਗੇ ਵੀ ਗੱਲਾਂ ਕਰਦੇ ਸੀ, ਉਹ ਤੁਹਾਨੂੰ ਪਤਾ ਬੜਾ ਹੋਰ ਹੀ ਟਾਈਪ ਦਾ। ਪਰ ਹੁਣ ਉਹ ਪੀਪਲਸ ਪਾਰਟੀ ਆਫ ਕੈਨੇਡਾ ਦੇ ਕੈਂਡੀਡੇਟ ਨੇ। ਤੁਸੀਂ ਪੀਪਲਸ ਪਾਰਟੀ ਆਫ ਕੈਨੇਡਾ ਬਾਰੇ ਕੀ ਕਹਿਣਾ ਚਾਹੁੰਦੇ ਆ, ਖੋਲ ਕੇ ਦੱਸਿਓ ਜਸਵਾਲ ਸਾਹਿਬ, ਅੱਜ ਇਹਦੇ ਬਾਰੇ ਕਿੱਥੇ ਸਟੈਂਡ ਕਰ ਰਹੀ ਹੈ ਪਾਰਟੀ। ਥੈਂਕ ਯੂ ਸਰ ਔਨ ਦੀ ਗੱਲ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਪੀਪਲਸ ਪਾਰਟੀ ਆਫ ਕੈਨੇਡਾ ਦੇ ਬਾਰੇ ਮੈਂ ਇਹ ਕਹਿ ਸਕਦਾ ਹੈਗਾ ਕਿ ਜਿਹੜੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਉਹ ਸਵਾਲ ਗਲਤ ਨਹੀਂ ਹੈ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ, ਲੇਕਿਨ ਕਿਆ ਉਹ ਵੋਟਰ ਵਿਲ ਦੇ ਕੁਸ਼ਚਨ ਰੈਜ਼ੋਨੇਟ ਵਿਦ ਦ ਵੋਟਰਸ, ਇਹ ਆਉਣ ਵਾਲੀ ਇਲੈਕਸ਼ਨ ਦੱਸੇਗੀ। ਇੱਕ ਚੀਜ਼ ਮੈਂ ਇੱਥੇ ਜ਼ਰੂਰ ਮੈਂਸ਼ਨ ਕਰ ਦਵਾਂ ਕਿ ਜਿਹੜਾ ਪੀਪਲਸ ਪਾਰਟੀ ਆਫ ਕੈਨੇਡਾ ਦੇ ਹੱਕ ਦੇ ਵਿੱਚ ਜਿਹੜਾ ਇਹ ਬਿਲਬੋਰਡ ਲਗਾਇਆ ਗਿਆ ਸੀ ਜਿਹਦੇ ਵਿੱਚ ਕਿ ਇਮੀਗ੍ਰੇਸ਼ਨ ਦੇ ਬਾਰੇ ਗੱਲ ਕੀਤੀ ਗਈ ਸੀ ਕਿ ਮਾਸ ਇਮੀਗ੍ਰੇਸ਼ਨ ਨਾ ਕੀਤੀ ਜਾਵੇ। 4 ਲੱਖ ਦੇ ਆਸ ਪਾਸ ਕੰਜ਼ਰਵੇਟਿਵ ਪਾਰਟੀ ਔਰ ਲਿਬਰਲ ਪਾਰਟੀ ਕਹਿੰਦੇ ਨੇ ਕਿ ਹਰ ਸਾਲ 3.5 ਲੱਖ 4 ਲੱਖ ਇੱਥੇ ਇਹਨਾਂ ਦਾ ਟਾਰਗੇਟ ਹੋਏਗਾ। ਪੀਪਲਸ ਪਾਰਟੀ ਇਕੱਲੀ ਹੈ ਜਿਹੜੀ ਕਹਿ ਰਹੀ ਹੈ ਕਿ 1 ਲੱਖ ਬੰਦੇ ਅਸੀਂ ਲੈ ਕੇ ਆਉਣੇ ਆ, 4 ਲੱਖ ਤੋਂ ਘਟਾਤੇ ਜਾਣਗੇ 1 ਲੱਖ, ਔਰ ਜ਼ਿਆਦਾ ਤੋਂ ਜ਼ਿਆਦਾ 1.5 ਲੱਖ ਅਸੀਂ ਲੈ ਕੇ ਆਵਾਂਗੇ। ਹੁਣ ਜਿਹੜੀ ਬਿਲਬੋਰਡ ਵਾਲੀ ਪਾਰਟੀ, ਜਿਹੜੀ ਬਿਲਬੋਰਡ ਵਾਲੀ ਮੀਡੀਆ ਕੰਪਨੀ ਹੈ, ਮੀਡੀਆ ਕੰਪਨੀ ਨੇ ਕੀ ਕੀਤਾ ਹੈ ਕਿ ਉਹਨਾਂ ਦੀ ਐਡਵਰਟਾਈਜ਼ਮੈਂਟ ਬੰਦ ਕਰ ਦਿੱਤੀ ਹੈ। ਬਿਲਕੁਲ ਉਹ ਕਰ ਸਕਦੇ ਨੇ, ਹਰ ਮੀਡੀਆ ਕੰਪਨੀ ਨੂੰ ਇਹ ਹੱਕ ਹੁੰਦਾ ਹੈ ਕਿ ਜਿਹਦੀ ਮਰਜ਼ੀ ਐਡ ਉਹ ਲਗਾਉਣ, ਜਿਹਦੀ ਮਰਜ਼ੀ ਐਡ ਉਹ ਹਟਾ ਦੇਣ, ਸੋ ਹਰ ਮੀਡੀਆ ਕੰਪਨੀ ਨੂੰ ਹੱਕ ਹੁੰਦਾ ਹੈ। ਲੇਕਿਨ ਜੇ ਉਹਨਾਂ ਦੀ ਕੋਈ ਪੋਲਿਸੀ ਇਹ ਨਹੀਂ ਖਰਾਬ ਕਰ ਰਹੀ ਸੀ, ਕਿਉਂਕਿ ਹਰੇਕ ਕੰਪਨੀ ਦੀਆਂ ਪੋਲਿਸੀਜ਼ ਵੀ ਹੁੰਦੀਆਂ ਹੈ ਕਿ ਜੀ ਕੋਈ ਤੁਸੀਂ ਨਫ਼ਰਤ ਨਹੀਂ ਫੈਲਾਉਣੀ, ਹੇਟਰੇਡ ਨਹੀਂ ਫੈਲਾਉਣੀ, ਤੁਸੀਂ ਕੋਈ ਹੋਰ ਗਲਤ ਕੰਮ ਨਹੀਂ ਕਰਨਾ, ਸੋ ਜੇ ਪੋਲਿਸੀਜ਼ ਉਹਨਾਂ ਨੇ ਲਿਖਿਆ ਹੈ ਕਿ ਇਫੈਕਟ ਨਹੀਂ ਕਰ ਰਹੀ ਸੀਗੀ, ਤਾਂ ਫਿਰ ਇਸ ਬਿਲਬੋਰਡ ਨੂੰ, ਮੇਰਾ ਜ਼ਾਤੀ ਓਪੀਨੀਅਨ ਹੈ ਕਿ ਲੱਗੇ ਰਹਿਣ ਦੇਣਾ ਚਾਹੀਦਾ ਸੀਗਾ। ਆਈ ਡੋਂਟ ਥਿੰਕ ਸੋ ਕਿ ਤੁਹਾਨੂੰ ਇਹ ਬਿਲਬੋਰਡ ਜਿਹੜੇ ਆ ਉਹ ਹਟਾਉਣੇ ਚਾਹੀਦੇ ਸੀ, ਬਿਕੋਜ਼ ਇਹਦੇ ਬਾਰੇ ਡਿਸਕਸ਼ਨ ਕਿਊਬੈਕ 'ਚ ਵੀ ਹੋਈ ਹੈ। ਕਿਊਬੈਕ ਦੇ ਵਿੱਚ ਜਿਹੜੀ ਪਾਰਟੀ ਇਲੈਕਟ ਹੋਈ ਹੈ ਸੀ, ਕਿਉਂ ਉਹਨਾਂ ਨੇ CAQ ਨੂੰ ਸਾਫ਼ ਕਿਹਾ ਸੀਗਾ ਕਿ ਅਸੀਂ ਇਮੀਗ੍ਰੇਸ਼ਨ ਘਟਾਵਾਂਗੇ, ਲੋਕਾਂ ਨੇ ਉਹਨਾਂ ਨੂੰ ਮੈਂਡੇਟ ਦਿੱਤਾ ਜੇ। ਔਰ ਮੇਰੇ ਖਿਆਲ ਦੇ ਨਾਲ ਕੈਨੇਡਾ ਭਰ ਦੇ ਵਿੱਚ ਵੀ ਇਹ ਡਿਸਕਸ਼ਨ ਬਿਲਕੁਲ ਬਣਦੀ ਹੈ, ਦਿਸ ਇਜ਼ ਮਾਈ ਓਪੀਨੀਅਨ, ਕਿ ਅਸੀਂ ਇਮੀਗ੍ਰੇਸ਼ਨ ਵਧਾਉਣੀ ਹੈ ਉੱਥੇ ਹੀ ਰੱਖਣੀ ਹੈ ਜਾਂ ਘਟਾਉਣੀ ਹੈ। ਸੋ ਇਹਦੇ ਬਾਰੇ ਬੜੀ ਖੁੱਲ੍ਹ ਕੇ ਡਿਸਕਸ਼ਨ ਹੋਣੀ ਚਾਹੀਦੀ ਹੈ। ਸੋ ਡਜ਼ਨਟ ਮੈਟਰ ਕਿ ਕੱਲ੍ਹ ਨੂੰ ਲੋਕ ਜੇ ਕਹਿਣਗੇ ਜੀ ਅਸੀਂ 4 ਲੱਖ ਦੀ ਬਜਾਏ 8 ਲੱਖ ਲੋਕ ਲੈ ਕੇ ਆਉਣੇ ਆ, ਦੈਟਸ ਫਾਈਨ, ਲੈਟ ਦ ਪੀਪਲ ਡਿਸਾਈਡ। ਲੇਕਿਨ ਜੇ ਕੋਈ ਇਹ ਮੰਗ ਕਰ ਰਿਹਾ ਕਿ 4 ਲੱਖ ਦੀ ਬਜਾਏ ਅਸੀਂ 8 ਲੱਖ ਨਹੀਂ ਲਿਆਉਣੇ ਜਾਂ 6 ਲੱਖ ਨਹੀਂ ਲਿਆਉਣੇ, ਅਸੀਂ ਸਾਲ ਦੇ 1 ਲੱਖ ਜਾਂ 1.5 ਲੱਖ ਲੋਕ ਲੈ ਕੇ ਆਉਣੇ ਆ, ਸੋ ਐਟਲੀਸਟ ਦੈਟ ਓਪੀਨੀਅਨ ਇਜ਼ ਵਰਥ ਹੇਅਰਿੰਗ। ਸੋ ਮੇਰੇ ਖਿਆਲ ਦੇ ਨਾਲ ਇਸ ਕੰਪਨੀ ਨੇ ਸਹੀ ਫੈਸਲਾ ਨਹੀਂ ਕੀਤਾ। हाँ जी अगली कॉल वाल वधदे हां जी जुजार सिंह जी तुसी आंदे रहो
जुदवी जी ते समय सत श्री अकाल जी
सत श्री अकाल जी
सत श्री अकाल जी
जुदवी जी सब तो पहला तो अरुण जेटली जी नहीं रहे और आई थिंक इंडिया ने अनदर शार्प माइंड लॉस्ट बढ़िया वकील सके बढ़िया शख्स सके और पॉलिटिक्स विच काफी लंबा समा शायर है जी ਜੁਦਵੀਰ ਜੀ ਮੈਂ ਤੁਹਾਡੇ ਜਿਹੜਾ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਅੱਗੇ ਵੀ ਇੱਕ ਗੱਲ ਕੀਤੀ ਸੀ ਜਿਹੜਾ ਇੰਡੀਅਨ ਆਟੋ ਸੈਕਟਰ ਆ ਉਹ ਬਹੁਤ ਵੱਡੀ ਟਰਬਲ ਦੇ ਵਿੱਚ ਚੱਲ ਰਿਹਾ ਉਹਦੇ ਨਾਲ 3.2 crore ਲੋਕ ਆ ਜਿਹੜੇ ਡਾਇਰੈਕਟ ਜਾਂ ਇਨਡਾਇਰੈਕਟ ਤੌਰ ਤੇ ਇੰਡੀਅਨ ਜਿਹੜੀ ਇੰਪਲਾਇਮੈਂਟ ਜਿਹੜੇ ਕ੍ਰੀਏਟ ਕਰਦੇ ਆ ਉਹ ਜੁੜੇ ਹੋਏ ਆ ਪਰ ਜੁਦਵੀਰ ਜੀ ਮੇਰਾ ਮੈਂ ਤੁਹਾਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਇਸ ਤਰ੍ਹਾਂ ਦੇ ਸੈਕਟਰ ਆ ਜਿਸ ਤਰ੍ਹਾਂ ਅਸੀਂ ਇੱਥੇ ਵੀ ਗੱਲ ਕਰਦੇ ਹੁੰਦੇ ਹਾਂ ਕਿ ਵਿਆਜ ਦੀਆਂ ਇੰਟਰਸਟ ਦੀਆਂ ਦਰਾਂ ਥੱਲੇ ਚੱਲ ਗਈਆਂ ਉੱਪਰ ਚੱਲ ਗਈਆਂ ਮੈਂ ਤੁਹਾਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਲੋਨ ਆ ਤੇ ਇੰਪਲਾਇਮੈਂਟ ਜਨਰੇਸ਼ਨ ਕੀਤੀ ਜਾਂਦੀ ਆ ਇਹਦਾ ਕਿੰਨਾ ਕੁ ਸੰਬੰਧ ਹੁੰਦਾ ਆ ਮੈਂ ਇਹ ਮੇਰੇ ਦਿਮਾਗ 'ਚ ਆ ਰਿਹਾ ਸੀ ਕਿ ਜਿਹੜੇ ਕਈ ਇਕਨੋਮਿਕ ਫੰਡਾਮੈਂਟਲਸ ਹੁੰਦੇ ਆ ਉਹ ਸਾਰੀਆਂ ਕੰਟਰੀਆਂ ਦੇ ਵਿੱਚ ਇੱਕੋ ਤਰ੍ਹਾਂ ਦੇ ਫਿੱਟ ਨਹੀਂ ਕੀਤੇ ਜਾ ਸਕਦੇ ਕਿ ਬਹੁਤ ਵਾਰੀ ਕੰਪਨੀਆਂ ਨੂੰ ਫਾਇਦਾ ਕਰਾਉਣ ਲਈ ਇਸ ਤਰ੍ਹਾਂ ਕੀਤਾ ਵੀ ਜਾਂਦਾ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਿਛਲੇ 10-20 ਸਾਲ ਤੱਕ ਰੁਝਾਨ ਚੱਲਿਆ ਸੀ ਕਿ ਲਿਮਟਾਂ ਬਣਾਉਣੀਆਂ ਕਹਿੰਦੇ ਜਦਵੀਰ ਜੀ ਉਹਨਾਂ ਨੂੰ ਆਮ ਭਾਸ਼ਾ ਦੇ ਵਿੱਚ ਕਿ ਕਿਸਾਨਾਂ ਦੀਆਂ ਜ਼ਮੀਨਾਂ ਗਹਿਣੇ ਰੱਖ ਕੇ ਉਹਨਾਂ ਨੂੰ ਕ੍ਰੈਡਿਟ ਕਾਰਡ ਇਸ਼ੂ ਕਰ ਦਿੱਤਾ ਜਾਂਦਾ ਸੀ ਤੇ ਮੈਨੂੰ ਲੱਗਦਾ ਸੀ ਕਿ ਕਿਸਾਨ ਉਹ ਕੰਜ਼ਿਊਮਰ ਬਣ ਜਾਂਦਾ ਸੀ ਪਰ ਉੱਥੇ ਉਹਦੀ ਇਨਕਮ ਹੁੰਦੀ ਨਹੀਂ ਸੀ ਉਹਦਾ ਹਾਲ ਕੀ ਹੋਇਆ ਸੀ ਹੁਣ ਦੇਖਿਆ ਸੋ ਜਦਵੀਰ ਜੀ ਜਿਹੜਾ ਆਟੋ ਸੈਕਟਰ ਆ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਕਿ ਅਸੀਂ ਲੋਨ ਦੇ ਕੇ ਇਕੋਨਮੀ ਚਲਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੀਆਂ ਜੋਬਸ ਆ ਉਹ ਤਾਂ ਅਸੀਂ ਕ੍ਰੀਏਟ ਨਹੀਂ ਕੀਤੀਆਂ ਪਰ ਉਹਦਾ ਉਹ ਮੈਨੂੰ ਖਿਆਲ 5-10 ਸਾਲ ਇਹ ਚੱਲਦਾ ਕਿਉਂਕਿ ਜਦੋਂ ਕਰਜ਼ਾ ਮੁੰਨ ਦੇ ਲਈ ਤੁਹਾਡੇ ਕੋਲ ਕੁਛ ਨਹੀਂ ਹੁੰਦਾ ਤਾਂ ਫਿਰ ਇਹੀ ਹਾਲ ਹੁੰਦਾ ਜੋ ਇੰਡੀਆ ਦੇ ਵਿੱਚ ਹੋ ਰਿਹਾ ਸੋ ਮੇਰਾ ਸਵਾਲ ਇਹੀ ਆ ਕਿ ਜਿਹੜੇ ਇਕਨੋਮਿਕ ਫੰਡਾਮੈਂਟਸ ਆ ਉਹ ਹਰੇਕ ਦੇਸ਼ ਦੇ ਆਪਣੇ ਤਰੀਕੇ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਆ ਨਾ ਕਿ ਅਸੀਂ ਗਲੋਬਲਾਈਜੇਸ਼ਨ ਦੀ ਆੜ ਦੇ ਵਿੱਚ ਵੱਡੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਲੋਕਾਂ ਨੂੰ ਕਰਜ਼ੇ ਨਾਲ ਲੱਦ ਦਈਏ ਤੇ ਬਾਅਦ ਦੇ ਵਿੱਚ ਜੋ ਹੋ ਰਿਹਾ ਆ ਇੰਡੀਆ ਦੇ ਵਿੱਚ ਤੁਸੀਂ ਇਹਨੂੰ ਇਸ ਤਰੀਕੇ ਇਸ ਚੀਜ਼ ਨੂੰ ਜ਼ਿੰਮੇਵਾਰ ਸਮਝਦੇ ਹੋ ਜੀ ਮੈਂ ਤੁਹਾਨੂੰ ਇਹ ਜਾਣਨਾ ਚਾਹੁੰਦਾ ਜੀ ਥੈਂਕ ਯੂ
ਥੈਂਕ ਯੂ ਜੀ ਪਹਿਲਾਂ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਨੋ ਡਾਊਟ ਅਨਦਰ ਬੀਜੇਪੀ ਸਟਾਲਵਰਟ ਹੈਜ਼ ਪਾਸਡ ਅਵੇ ਅਰੁਣ ਜੇਤਲੀ ਸਾਹਿਬ ਜਿਹੜੇ ਕਿ ਵੱਖ ਵੱਖ ਕਪੈਸਿਟੀ ਦੇ ਵਿੱਚ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਨੇ ਡਿਫੈਂਸ ਮਿਨਿਸਟਰ ਰਹਿ ਚੁੱਕੇ ਨੇ ਕਾਰਪੋਰੇਟ ਅਫੇਅਰਸ ਦੇ ਮੰਤਰੀ ਰਹਿ ਚੁੱਕੇ ਨੇ ਕਮਰਸ ਐਂਡ ਇੰਡਸਟਰੀ ਦੇ ਮੰਤਰੀ ਰਹਿ ਚੁੱਕੇ ਨੇ ਪੇਸ਼ੇ ਤੁਹਾਨੂੰ ਪਤਾ ਵਕੀਲ ਨੇ ਹੀ ਵਾਜ਼ ਅ ਗੁੱਡ ਲਾਇਰ ਐਜ਼ ਵੈਲ ਇਸ ਤੋਂ ਪਹਿਲਾਂ ਕਿ ਪੋਲੀਟਿਕਸ ਦੇ ਵਿੱਚ ਆਏ ਸੀਗੇ ਸੋ ਲਾਅ ਐਂਡ ਜਸਟਿਸ ਮਿਨਿਸਟਰ ਵੀ ਵਾਜਪੇਈ ਸਰਕਾਰ ਦੇ ਵਿੱਚ ਔਰ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਬੜੇ ਸਾਰੇ ਇਹਨਾਂ ਨੇ ਪੋਰਟਫੋਲੀਓ ਜਿਹੜੇ ਨੇ ਉਹ ਸੰਭਾਲੇ ਨੇ ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਏਗਾ ਕਿ ਲੀਡਰ ਆਫ ਆਪੋਜੀਸ਼ਨ ਵੀ ਰਹਿ ਚੁੱਕੇ ਨੇ ਜਦੋਂ ਰਾਜ ਸਭਾ ਦੇ ਵਿੱਚ ਸੀਗੇ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਤਾਂ ਉਦੋਂ ਰਾਜ ਸਭਾ ਦੇ ਵਿੱਚ ਲੀਡਰ ਆਫ ਦੇ ਆਪੋਜੀਸ਼ਨ ਵੀ ਰਹਿ ਚੁੱਕੇ ਨੇ ਬਾਕੀ ਨੋ ਡਾਊਟ ਕਈ ਅਹਿਮ ਮੁੱਦਿਆਂ ਦੇ ਉੱਤੇ ਉਹਨਾਂ ਦੀ ਬੜੀ ਜ਼ਬਰਦਸਤ ਜਿਹੜੀ ਹੈ ਉਹ ਪਕੜ ਸੀਗੀ ਸੋ ਬੜਾ ਵੱਡਾ ਲੌਸ ਹੈ ਮੇਰੇ ਖਿਆਲ ਦੇ ਨਾਲ ਔਰ ਇੱਕ ਕੁਛ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਬੀਜੇਪੀ ਦਾ ਇੱਕ ਐਰਾ ਜਿਹੜਾ ਉਹ ਚਲਾ ਗਿਆ ਵਾਜਪੇਈ ਸਾਹਿਬ ਚਲੇ ਗਏ ਮਨੋਹਰ ਪਾਰੀਕਰ ਸਾਹਿਬ ਚਲੇ ਗਏ ਸੁਸ਼ਮਾ ਸਵਰਾਜ ਜੀ ਚਲੇ ਗਏ ਤੇ ਅਰੁਣ ਜੇਤਲੀ ਜੀ ਵੀ ਚਲੇ ਗਏ ਸੋ ਜਿਹੜਾ ਇੱਕ ਉਹ ਕਹਿੰਦੇ ਸੀਗੇ ਨਾ ਕਿ ਸੀਨੀਅਰ ਲੀਡਰਸ਼ਿਪ ਜਿਹਦੇ ਵਿੱਚ ਕਿ ਹੁਣ ਮੇਰੇ ਖਿਆਲ ਨਾਲ ਅਡਵਾਨੀ ਸਾਹਿਬ ਤੇ ਮੁਰਲੀ ਮਨੋਹਰ ਜੋਸ਼ੀ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਲੋਕਾਂ ਦਾ ਬੜਾ ਹੋਲਡ ਹੋਇਆ ਕਰਦੇ ਸੀ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਸਭ ਬਹੁਤ ਜੂਨੀਅਰ ਹੋਇਆ ਕਰਦੇ ਸੀ ਉਸ ਦੌਰ ਦੇ ਵਿੱਚ ਸੋ ਇਹ ਬੜੇ ਲੀਡਰਸ ਦੇ ਵਿੱਚ ਮੁਰਲੀ ਮਨੋਹਰ ਜੋਸ਼ੀ ਔਰ ਅਡਵਾਨੀ ਜਿਹੜੇ ਨੇ ਉਹ ਇਸ ਵੇਲੇ ਬੱਚੇ ਨੇ ਜਾਂ ਕੁਛ ਹੱਦ ਤੱਕ ਤੁਸੀਂ ਕਹਿ ਸਕਦੇ ਹੋ ਸੀਨੀਅਰ ਹੀ ਨੇ ਉਹ ਵੀ ਇਹਨਾਂ ਤੋਂ ਰਾਜਨਾਥ ਸਿੰਘ ਜਿਹੜੇ ਨੇ ਉਹ ਹੈਗੇ ਨੇ ਪਰ ਬਾਕੀ ਇੱਕ ਬੜੇ ਵੱਡੇ ਜਿਹੜੀ ਉਹ ਗਰੁੱਪ ਹੋਇਆ ਕਰਦਾ ਸੀ ਉਹਨੂੰ ਕਰਾਰਾ ਝਟਕਾ ਇਹਦੇ ਕਾਰਨ ਲੱਗਿਆ ਸੋ ਬਿਲਕੁਲ ਜੀ ਹਾਰਟ ਫਰੰਟ ਕੰਡੋਲੈਂਸਿਸ ਐਂਡ ਮੇ ਦ ਡਿਪਾਰਟਡ ਸੋਲ ਰੈਸਟ ਇਨ ਪੀਸ ਇੰਡੀਅਨ ਇਕਨੋਮੀ ਨੂੰ ਇਸ ਵੇਲੇ ਬਹੁਤ ਜ਼ਿਆਦਾ ਦਿੱਕਤਾਂ ਨੇ ਬਹੁਤ ਜ਼ਿਆਦਾ ਕ੍ਰਾਈਸਿਸ 'ਚ ਅਸੀਂ ਹਮੇਸ਼ਾ ਹੀ ਉਹਦੀ ਗੱਲ ਕਰਦੇ ਰਹੇ ਹਾਂ ਔਰ ਜੋ ਲੇਟੈਸਟ ਸਟੈਪਸ ਫਰਾਈਡੇ ਵਾਲੇ ਦਿਨ ਇੰਡੀਆ ਦੇ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਉਹਨਾਂ ਨੇ ਕਹੇ ਨੇ ਦ ਲਾਰਜਰ ਕੁਸ਼ਚਨ ਇਜ਼ ਕਿ ਕਿਆ ਉਹਦੇ ਨਾਲ ਦੁਬਾਰਾ ਤੋਂ ਸਹੀ ਮਾਇਨੇ ਦੇ ਵਿੱਚ ਇੰਡੀਆ ਦੀ ਇਕਨੋਮੀ ਟਰੈਕ ਦੇ ਉੱਤੇ ਆਏਗੀ ਜ਼ਿਆਦਾਤਰ ਇਕਨੋਮਿਸਟ ਔਰ ਲੀਡਰਸ ਦਾ ਇਹ ਮੰਨਣਾ ਹੈ ਕਿ ਉਹਦੇ ਨਾਲ ਥੋੜ੍ਹਾ ਜਿਹਾ ਫਾਇਦਾ ਹੋਏਗਾ ਇਹਦੇ 'ਚ ਕੋਈ ਦੋ ਰਾਏ ਨਹੀਂ ਫਾਇਦਾ ਜ਼ਰੂਰ ਹੋਏਗਾ ਪਰ ਜਿਸ ਲੈਵਲ ਦੇ ਉੱਤੇ ਸਪੋਰਟ ਦੀ ਜ਼ਰੂਰਤ ਹੈ ਇਕਨੋਮੀ ਨੂੰ ਉਹ ਸ਼ਾਇਦ ਉਸ ਲੈਵਲ ਦੇ ਉੱਤੇ ਨਹੀਂ ਹੈ ਤੁਸੀਂ ਸਪੈਸ਼ਲੀ ਆਟੋ ਸੈਕਟਰ ਦੀ ਗੱਲ ਕੀਤੀ ਹੈ ਹੁਣ ਜਿਸ ਤਰ੍ਹਾਂ ਆਟੋ ਸੈਕਟਰ ਹੈ ਜੀ ਐਸ ਟੀ ਬੇਸ ਰੇਟ ਜਿਹੜਾ 28% ਹੈ ਉਹਨੂੰ ਹਰ ਕੈਟੇਗਰੀ ਦੇ ਵਿੱਚ ਮੰਗ ਹੈ ਆਟੋ ਇੰਡਸਟਰੀ ਦੀ ਕਿ ਉਹਨੂੰ ਹਰ ਸੈਕਟਰ 'ਚ 28% ਤੋਂ 18% ਕਰ ਦਿੱਤਾ ਜਾਏ। ਦੂਸਰਾ ਜਿਹਦੇ ਜਿਸ ਚੀਜ਼ ਨੂੰ ਤੁਸੀਂ ਵੀ ਇਸ ਵੇਲੇ ਹਾਈਲਾਈਟ ਕਰ ਰਹੇ ਹੈਗੇ ਹੋ ਇਸ ਵੇਲੇ ਕਿ ਉਹ ਹੈਗਾ ਲੋਨ। ਸਰ ਦੇਖੋ ਕੈਨੇਡਾ ਦੇ ਵਿੱਚ ਵੀ ਤੁਸੀਂ, ਮੈਂ ਕਿਸੇ ਨਾਲ ਥੋੜ੍ਹੇ ਦਿਨ ਪਹਿਲਾਂ ਗੱਲ ਕਰ ਰਿਹਾ ਸੀ, ਜੇ ਮੈਂ 20 ਸਾਲ ਪੁਰਾਣੀ ਗੱਲ ਕਰਾਂ ਜਾਂ 15 ਸਾਲ ਪਹਿਲਾਂ ਤੱਕ ਵੀ ਤੁਸੀਂ ਚਲੋ, 20 ਸਾਲ 15 ਸਾਲ ਪਹਿਲਾਂ, ਮੈਂ ਉਸ ਤੋਂ ਪਹਿਲਾਂ ਕੈਨੇਡਾ ਦਾ ਮੈਨੂੰ 30-40 ਸਾਲ ਪਹਿਲਾਂ ਨਹੀਂ ਪਤਾ ਸੀ, ਬ੍ਰੈਂਪਟਨ ਦੇ ਵਿੱਚ ਨਾ ਬਹੁਤ ਸਾਰੇ ਲੋਕ ਕੋਈ $500, $1,000, $2,000 ਦੀਆਂ ਗੱਡੀਆਂ ਵੀ ਮਿਲ ਜਾਇਆ ਕਰਦੀਆਂ ਸੀਗੀਆਂ। ਲੋਕ $500, $1,000, $2,000, $3,000, $4,000 ਦੀ ਗੱਡੀ ਨਵੇਂ ਆਈਮੀਗ੍ਰੈਂਟ ਜਿਹੜੇ ਨੇ ਉਹ ਜ਼ਿਆਦਾਤਰ ਉਹ ਚਲਾਉਂਦੇ ਸੀ, ਕਈ ਲੋਕ ਬਾਅਦ ਦੇ ਵਿੱਚ ਵੀ ਉਹ ਚਲਾਉਂਦੇ ਸੀ। ਅੱਜ ਤੁਸੀਂ ਬ੍ਰੈਂਪਟਨ 'ਚ ਜਾਓ ਤੁਹਾਨੂੰ ਜ਼ਿਆਦਾਤਰ ਗੱਡੀਆਂ ਨਵੀਆਂ ਦੇਖਣ ਨੂੰ ਮਿਲਣਗੀਆਂ। ਮੈਂ ਬ੍ਰੈਂਪਟਨ ਦੀ ਗੱਲ ਕਰਾਂ, ਈਵਨ ਫੋਰ ਦੈਟ ਮੈਟਰ ਅਦਰ ਸਿਟੀਜ਼ ਐਸ ਵੈਲ। ਇੱਕ ਕਾਰਨ ਬੜਾ ਇੰਪੋਰਟੈਂਟ ਹੈ ਕਿ ਅੱਜ ਕੱਲ੍ਹ 84 ਮਹੀਨਿਆਂ ਦੀ ਤੁਹਾਨੂੰ ਲੀਜ਼ ਮਿਲ ਜਾਂਦੀ ਹੈ, 84 ਮੰਥਸ ਲੀਜ਼ ਹੈ, 84 ਮੰਥਸ ਫਾਈਨੈਂਸਿੰਗ ਵੀ ਅਵੇਲੇਬਲ ਹੈ, ਬਹੁਤ ਘੱਟ ਇੰਟਰਸਟ ਰੇਟ ਦੇ ਉੱਤੇ ਫਾਈਨੈਂਸਿੰਗ ਜਿਹੜੀ ਹੈ, ਨਾ ਦੇ ਬਰਾਬਰ ਫਾਈਨੈਂਸਿੰਗ ਜਿਹੜੀ ਅੱਜ ਦੀ ਡੇਟ 'ਚ ਅਵੇਲੇਬਲ ਹੈ। ਉਹਦੇ ਨਾਲ ਹਰ ਕੋਈ ਬੰਦਾ ਕਹਿੰਦਾ ਜੀ ਹੁਣ $150-$200 ਦੇ ਵਿੱਚ ਤੁਸੀਂ ਨਵੀਂ ਗੱਡੀ ਚਲਾਉਣੀ ਹੈ, ਨਾ ਉਹਦੀ ਮੇਨਟੇਨੈਂਸ ਦੀ ਦਿੱਕਤ ਹੈ ਕੋਈ, ਮੇਨਟੇਨੈਂਸ ਵੀ ਹੁਣ ਜਦੋਂ ਪੁਰਾਣੀ ਗੱਡੀ ਹੁੰਦੀ ਉਹਦੀ ਮੇਨਟੇਨੈਂਸ ਦੀ ਵੀ ਤੁਹਾਨੂੰ ਦਿੱਕਤ ਆਉਂਦੀ ਹੈ। ਸੋ ਇੱਥੇ ਵੀ ਜਿਹੜਾ ਸਿਸਟਮ ਹੈ ਉਹ ਇਹੀ ਚੱਲ ਰਿਹਾ। ਘਰ ਤੁਸੀਂ ਦੇਖ ਲਓ, ਇੱਥੇ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਦੇ ਘਰ ਫ੍ਰੀ ਹੋਣਗੇ। ਸੋ ਇੰਡੀਆ ਦੇ ਵਿੱਚ ਵੀ ਇਹ ਕੰਸੈਪਟ, ਖਾਸ ਕਰ ਆਟੋ ਸੈਕਟਰ ਦੇ ਵਿੱਚ, ਘਰਾਂ ਦੇ ਵਿੱਚ ਤਾਂ ਆ ਹੀ ਗਿਆ, ਘਰ ਦੇ ਵਿੱਚ ਵੀ ਇਹ ਸਾਰਾ ਕੰਸੈਪਟ ਹੈ ਜ਼ਿਆਦਾਤਰ ਸਿਟੀਜ਼। ਸੋ ਆਟੋ ਸੈਕਟਰ ਦੇ ਵਿੱਚ ਵੀ ਇਹ ਬਹੁਤ ਕੰਸੈਪਟ ਆ ਗਿਆ ਕਿ ਇਸ ਲੋਨ ਦੇ ਉੱਤੇ ਫਟਾਫਟ, ਔਰ ਏ ਲੈਂਡਰ ਵੀ ਹੈ, ਬੀ ਲੈਂਡਰ ਵੀ ਹੈ, ਸੀ ਲੈਂਡਰ ਵੀ ਹੈ, ਔਰ ਉੱਥੇ ਤਾਂ ਮੇਰੇ ਖਿਆਲ ਦੇ ਨਾਲ ਕੈਸ਼ ਦੇ ਉੱਤੇ ਵੀ ਚੱਲਦਾ ਕੰਮ, ਬਹੁਤ ਜ਼ਿਆਦਾ ਕੰਮ ਉੱਥੇ ਕੈਸ਼ 'ਤੇ ਚੱਲਦਾ ਕਿ ਕੈਸ਼ 'ਤੇ ਤੁਸੀਂ ਲੋਨ ਲਿਆ, ਸਾਈਨ ਕਰਾ ਲਿਆ, ਠੀਕ ਹੈ ਜੀ, ਚਲੋ ਕੈਸ਼ ਪੂਰਾ ਪੈਸਾ ਪਕੜਿਆ, ਜਿਹੜੇ ਬੀ ਸੀ ਡੀ ਲੈਂਡਰ ਉਹ ਕੈਸ਼ ਹੀ ਪੂਰਾ ਦੇ ਦਿੰਦੇ ਤੁਹਾਨੂੰ ਕਿ ਠੀਕ ਹੈ ਜੀ ਗੱਡੀ ਚੱਕਣੀ ਹੈ, ਕੋਈ ਗੱਲ ਨਹੀਂ, 30 ਲੱਖ ਹੈ, 40 ਲੱਖ ਹੈ, ਤੁਸੀਂ ਕਹੋ ਜੀ 25 ਲੱਖ, 30 ਲੱਖ ਕੈਸ਼ ਚਾਹੀਦਾ, ਕੈਸ਼ ਤੁਹਾਨੂੰ 30 ਲੱਖ ਦੇ ਦੇਣਗੇ, ਸਾਈਨ ਕਰਾ ਲੈਣਗੇ ਪੇਪਰ 'ਤੇ ਕਿ ਠੀਕ ਹੈ ਜੀ 30 ਲੱਖ ਤੁਹਾਨੂੰ ਕੈਸ਼ ਚੁਕਾ ਦੇਣਾ ਉਹਨਾਂ ਨੇ। ਸੋ ਐਸੇ ਵੀ ਲੈਂਡਰ ਉੱਥੇ ਸੀਗੇ। ਹੁਣ ਇੱਕ ਤਾਂ ਡੀਮੋਨੀਟਾਈਜੇਸ਼ਨ ਤੋਂ ਬਾਅਦ ਉਹ ਕੈਸ਼ ਬਹੁਤ ਘੱਟ ਗਿਆ, ਦੂਸਰਾ ਜਿਹੜੇ ਲੋਨ ਦੇਣ ਦੀ ਗੱਲ ਸੀਗੀ ਉਹ ਬੜੀ ਘੱਟ ਗਈ ਹੈ। ਸੋ ਜਿਸ ਕਾਰਨ ਕੀ ਹੋਇਆ ਕਿ ਹੁਣ ਉੱਥੇ ਇਹ ਆਟੋ ਸੈਕਟਰ ਦੇ ਵਿੱਚ ਬੜਾ ਵੱਡਾ ਕ੍ਰੰਚ ਆਇਆ ਹੋਇਆ, ਨੌਕਰੀਆਂ ਬੜੀ ਤੇਜ਼ੀ ਦੇ ਨਾਲ ਉੱਥੋਂ ਉੱਥੇ ਇਸ ਵੇਲੇ ਜਾ ਰਹੀਆਂ ਨੇ, ਔਰ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ 'ਚ ਹੋਰ ਕਾਫੀ ਜ਼ਿਆਦਾ ਨੌਕਰੀਆਂ ਜਾਣ ਦਾ ਖਤਰਾ ਹੈ। ਸੋ ਪਰ ਜਿਹੜਾ ਲੋਨ ਹੈ, ਮੈਂ ਇੱਕ ਚੀਜ਼ ਕੁਇਕਲੀ ਅਗਲੇ ਕਾਲਰ ਵੱਲ ਜਾਣ ਤੋਂ ਪਹਿਲਾਂ ਗੁਰਦੇਵ ਸਿੰਘ ਜੀ, ਬਾਕੀ ਸਾਰੇ ਕਾਲਰਸ ਪਲੀਜ਼ ਹੋਲਡ ਕਰ ਲੈਣਾ, ਇਹ ਇੱਕ ਚੀਜ਼ ਮੈਂ ਜ਼ਰੂਰ ਇੱਥੇ ਕਹਿ ਦੇਵਾਂ ਕਿ ਇੱਥੇ ਵੀ ਜਿਹੜੇ ਬਿਜ਼ਨੈਸਿਸ ਨੇ, ਕੋਈ ਬਿਜ਼ਨਸ ਅੱਜ ਦੇ ਜਿਹੜੇ ਤੁਸੀਂ ਬੜੇ ਤੋਂ ਬੜੀ ਕੰਪਨੀ ਦੀ ਗੱਲ ਕਰ ਲਓ, ਉਹ ਕੋਈ ਬੜੇ ਤੋਂ ਬੜਾ ਬਿਜ਼ਨਸ ਜਿਹੜਾ ਹੈ ਉਹ ਲੋਨ ਤੋਂ ਬਿਨਾਂ ਨਹੀਂ ਚੱਲਦਾ। ਹਰੇਕ ਬੜੀ ਕੰਪਨੀਜ਼ ਨੂੰ ਪੈਸਾ ਉਹਨਾਂ ਨੇ ਕਰਜ਼ੇ 'ਚ ਲੈਣਾ ਹੀ ਹੁੰਦਾ। ਕੋਈ ਤੁਸੀਂ ਯੂਨੇਮ ਐਨੀ ਕੰਪਨੀ ਟੂਡੇ, ਈਵਨ ਸਾਊਦੀ ਅਰੇਬੀਆ ਦੀਆਂ ਹੁਣ ਜਿਹੜੀਆਂ ਆਇਲ ਕੰਪਨੀਜ਼ ਨੇ, ਈਵਨ ਸਾਊਦੀ ਗਵਰਨਮੈਂਟ ਦੀਆਂ ਜਿਹੜੀਆਂ ਆਇਲ ਕੰਪਨੀਜ਼ ਨੇ, ਮੈਂ ਕੱਲ੍ਹ ਉਹਨਾਂ ਦੇ ਬਾਰੇ ਪੜ੍ਹ ਰਿਹਾ ਸੀ, ਉਹ ਵੀ ਉਹਨਾਂ ਨੂੰ ਸਟਾਕ ਮਾਰਕੀਟ ਦੇ ਵਿੱਚ ਲੈ ਕੇ ਆਉਣ ਲੱਗੇ ਨੇ। ਦੇ ਆਰ ਗੋਇੰਗ ਟੂ ਮੇਕ ਫਿਊ ਕੰਪਨੀਜ਼ ਪਬਲਿਕ ਤਾਂ ਕਿ ਉਹਦੇ ਜ਼ਰੀਏ ਪੈਸਾ ਜਿਹੜਾ ਉਹ ਰੇਜ਼ ਕੀਤਾ ਜਾਵੇ। ਹੁਣ ਇਹਦੇ 'ਚ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਸਮਝਣ ਵਾਲੀਆਂ ਕਿ ਬਿਜ਼ਨਸ ਦੇ ਵਿੱਚ ਲੋਨ ਜਿਹੜਾ ਲਿਆ ਜਾਵੇ ਉਹ ਸਿਰਫ ਉਸ ਹੱਦ ਤੱਕ ਹੀ ਲਿਆ ਜਾਵੇ ਕਿ ਜਿਹਦੇ ਨਾਲ ਕਿ ਕੱਲ੍ਹ ਨੂੰ ਇਹ ਨਾ ਹੋਵੇ ਕਿ ਲੋਨ ਜਿਹੜਾ ਇਟ ਗੋਜ਼ ਆਊਟ ਆਫ ਕੰਟਰੋਲ ਔਰ ਫਿਰ ਬਾਅਦ ਦੇ ਵਿੱਚ ਬਿਜ਼ਨਸ ਹੀ ਸਾਰਾ ਸਾਰਾ ਕੋਲੈਪਸ ਹੋ ਜਾਵੇ। ਬਹੁਤ ਵਾਰੀ ਐਸਾ ਹੋਇਆ, ਜੈੱਟ ਏਅਰਵੇਜ਼ ਤੁਹਾਡੇ ਸਾਹਮਣੇ ਤਾਜ਼ਾ ਐਗਜ਼ਾਮਪਲ ਆ, ਨਰੇਸ਼ ਗੋਇਲ ਔਰ ਜੈੱਟ ਏਅਰਵੇਜ਼ ਤੁਹਾਡੇ ਸਾਹਮਣੇ ਐਗਜ਼ਾਮਪਲ ਆ, ਵਿਜੇ ਮਾਲਿਆ ਦਾ ਕੀ ਹੋਇਆ ਤੁਸੀਂ ਦੇਖਿਆ, ਲਿਸਟ ਬੜੀ ਲੰਬੀ ਚੌੜੀ, ਅਮਰੀਕਾ ਦੇ ਵਿੱਚ ਬੇਤਹਾਸ਼ਾ, ਅਮਰੀਕਾ ਦੇ ਵਿੱਚ, ਕੈਨੇਡਾ 'ਚ ਐਸੀਆਂ ਕੰਪਨੀਜ਼ ਨੇ, ਲੋਨ ਬਹੁਤ ਜ਼ਿਆਦਾ ਹੋਣ ਦੇ ਕਾਰਨ ਕੰਪਨੀਜ਼ ਕੋਲੈਪਸ ਹੋ ਗਈਆਂ। 2008 ਦਾ ਜਿਹੜਾ, ਮੇਰੀ ਕੱਲ੍ਹ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਸੀ ਪਿਛਲੀ ਵਾਰ ਰਿਸੈਸ਼ਨ ਆਇਆ ਸੀਗਾ, ਕਿਉਂ ਆਇਆ ਸੀ ਔਰ ਹੁਣ ਦੁਬਾਰਾ ਕਿਆ ਆਏਗਾ ਕਿ ਨਹੀਂ ਆਏਗਾ ਰਿਸੈਸ਼ਨ। ਪਿਛਲੀ ਵਾਰ ਰਿਸੈਸ਼ਨ ਆਉਣ ਦਾ ਮੇਜਰ ਰੀਜ਼ਨ ਇਹੀ ਸੀਗਾ, ਸਭ ਪ੍ਰਾਈਮ ਮੋਰਗੇਜ ਲੈਂਡਿੰਗ ਜਿਹੜੀ ਹੋਈ ਸੀਗੀ, ਔਰ ਉਸ ਤੋਂ ਬਾਅਦ ਬੜੀਆਂ ਬੜੀਆਂ ਕੰਪਨੀਜ਼, ਬੈਂਕਿੰਗ ਕੰਪਨੀਜ਼, ਹੋਰ ਬੜੀਆਂ ਕੰਪਨੀਜ਼, ਦੇ ਸਟਾਰਟਡ ਗੋਇੰਗ ਬੈਂਕਰਪਟ, ਲੇਮਨ ਬ੍ਰਦਰਸ ਵੈਂਟ ਬੈਂਕਰਪਟ, ਅਦਰ ਬੈਂਕਿੰਗ ਇੰਸਟੀਟਿਊਸ਼ਨ ਸਟਾਰਟਡ ਗੋਇੰਗ ਬੈਂਕਰਪਟ। ਔਰ ਜੇ ਅਮਰੀਕਾ ਦੀ ਗਵਰਨਮੈਂਟ ਇੰਟਰਵੀਨ ਨਾ ਕਰਦੀ, ਜੇ ਪੈਸਾ ਨਾ ਦਿੰਦੀ, ਤਾਂ ਹੋਰ ਬੜੇ ਸਾਰੇ ਬੈਂਕਸ ਜਿਹੜੇ ਨੇ, ਇਕੋਨਮੀ ਖਤਮ ਹੋ ਜਾਣੀ ਸੀ। ਅਮਰੀਕਾ ਦੀ ਇੱਕ ਟਾਈਮ ਐਸਾ ਆ ਗਿਆ ਸੀਗਾ ਕਿ ਇੱਕ ਰਾਤ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਸੀ, ਜੇ ਉਹ ਅਗਲੇ ਦਿਨ ਬੈਂਕਾਂ ਨੂੰ ਉਹਨਾਂ ਨੇ ਬੁਲਾ ਕੇ ਜ਼ਬਰਦਸਤੀ ਪੈਸਾ ਦਿੱਤਾ, ਕਈ ਬੈਂਕਸ ਨੇ ਤਾਂ ਲੈ ਲਿਆ, ਉਹਨਾਂ ਨੂੰ ਜ਼ਰੂਰਤ ਹੀ ਸੀਗੀ, ਕਈ ਬੈਂਕ ਕਹਿੰਦੇ ਜੀ ਅਸੀਂ ਸੋਚ ਰਹੇ ਹਾਂ, ਕਹਿੰਦੇ ਤੁਸੀਂ ਸੋਚ ਨਹੀਂ ਰਹੇ ਹੋ, ਇਹ ਤੁਸੀਂ ਪੈਸਾ ਲੈਣਾ ਹੀ ਲੈਣਾ ਤੁਸੀਂ, ਜੇ ਉਸ ਰਾਤ ਉਹ ਗਵਰਨਮੈਂਟ ਫੈਸਲਾ ਨਾ ਲੈਂਦੀ, ਅਗਲੇ ਦਿਨ ਦੇਰ ਵੁੱਡ ਹੈਵ ਬੀਨ ਨੋ ਇਕੋਨਮੀ ਐਟ ਆਲ, ਅਮੈਰੀਕਨ ਇਕੋਨਮੀ ਬੈਂਕਰਪਟ ਹੋ ਸਕਦੀ ਸੀ, ਇੰਨੇ ਇਸ ਕਗਾਰ ਤੱਕ ਜਿਹੜੀ ਅਮਰੀਕਾ ਦੀ ਇਕੋਨਮੀ ਜਿਹੜੀ ਉੱਥੇ ਪਹੁੰਚ ਗਈ ਸੀਗੀ। ਸੋ ਉਹ ਪੈਸਾ ਹਰੇਕ ਨੇ ਲੈਣਾ, ਪਰ ਜੇ ਤੁਸੀਂ ਕਹਿ ਦਿਓ ਕਿ ਬਿਨਾਂ ਪੈਸੇ ਦੇ, ਬਿਨਾਂ ਲੋਨ ਦੇ ਕੋਈ ਬਿਜ਼ਨਸ ਚੱਲ ਸਕਦਾ, ਬਹੁਤ ਮੁਸ਼ਕਿਲ ਹੈ, ਛੋਟੇ ਲੈਵਲ 'ਤੇ ਚੱਲ ਜਾਂਦਾ ਬਿਜ਼ਨਸ, ਪਰ ਜਦ ਤੁਸੀਂ ਬਿਜ਼ਨਸ ਨੂੰ ਐਕਸਪੈਂਡ ਕਰਨਾ ਹੈ, ਬੜੇ ਲੈਵਲ 'ਤੇ ਲੈ ਕੇ ਜਾਣਾ ਹੈ, ਸੋ ਡੈਫੀਨੇਟਲੀ ਆਲ ਦ ਕੰਪਨੀਜ਼ ਦੇ ਆਲ ਨੀਡ ਮਨੀ, ਉਹਦੇ ਨਾਲ ਬੜੀਆਂ ਬੜੀਆਂ ਜਿਹੜੀਆਂ ਕੰਪਨੀਜ਼ ਨੇ, ਵੈਦਰ ਇਟਸ ਆਇਲ ਕੰਪਨੀ, ਆਟੋ ਸੈਕਟਰ, ਦੇ ਆਲ ਨੀਡ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ ਇਸ ਤਰ੍ਹਾਂ ਹੀ ਆਉਂਦੀਆਂ ਜਾਰੀ ਰਹਿਣਗੀਆਂ ਔਰ ਗੱਲਬਾਤ ਕਰਾਂਗੇ ਜਿਹੜੀ ਫਲੱਡ ਵਿਕਟਿਮਸ ਨੇ ਉਹਦੇ ਬਾਰੇ, ਫੰਡ ਰੇਜ਼ਿੰਗ ਦੀ ਜਿਹੜੀ ਐਕਟੀਵਿਟੀਜ਼ ਹੋ ਰਹੀਆਂ ਨੇ ਮੈਂ ਬ੍ਰੇਕ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗਾ। ਕਾਫੀ ਸਾਰੀ ਜਿਹੜੀ ਆਰਗਨਾਈਜੇਸ਼ਨਸ ਨੇ, ਅਸੀਂ ਆਰਗਨਾਈਜੇਸ਼ਨ ਦਾ ਜਿਹਨਾਂ ਦਾ ਜ਼ਿਕਰ ਕਰ ਰਹੇ ਹਾਂ, ਤੁਹਾਡੇ ਵੱਲੋਂ ਇਸ ਵੀਕਐਂਡ 'ਤੇ ਕੁਛ ਸਵਾਲ ਵੀ ਖੜੇ ਕੀਤੇ ਗਏ ਨੇ, ਸੋ ਚਾਹੇ ਉਹ ਖਾਲਸਾ ਏਡ ਹੈਗੀ ਹੈ ਜਾਂ ਹੋਰ ਡਿਫਰੈਂਟ ਆਰਗਨਾਈਜੇਸ਼ਨ ਜਿਹਨਾਂ ਦੀ ਅਸੀਂ ਬਾਰੇ ਗੱਲ ਕਰ ਰਹੇ ਸੀ, ਸੰਤ ਸੀਚੇਵਾਲ ਜੀ ਹੈਗੇ ਨੇ, ਸੋ ਤੁਸੀਂ ਕਿਸ ਤਰੀਕੇ ਦੇ ਨਾਲ ਸਿੱਖ ਮੋਟਰਸਾਈਕਲ ਕਲੱਬ ਹੈਗਾ, ਸੋ ਸਿੱਖ ਮੋਟਰਸਾਈਕਲ ਕਲੱਬ ਵੀ ਜਿਹੜਾ ਆਪਣੇ ਵੱਲੋਂ ਉਹ ਵੀ ਕੋਸ਼ਿਸ਼ਾਂ ਕਰ ਰਹੇ ਨੇ, ਔਰ ਇਸ ਵੀਕਐਂਡ ਦੇ ਉੱਤੇ ਮਲਟਨ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਹੋਈ ਸੀਗੀ, ਸੋ ਉਹਦੇ ਬਾਰੇ ਮੈਂ ਅੱਗੇ ਚੱਲ ਕੇ ਮੈਨੂੰ ਇਸ਼ਾਰਾ ਕਿ ਪਹਿਲਾਂ ਬ੍ਰੇਕ ਲਓ ਜੀ ਫਟਾਫਟ, ਫਿਰ ਕਾਲਰਸ ਨਾਲ ਗੱਲ ਕਰਨਾ, ਸੋ ਕਾਲਰਸ ਨਾਲ ਵੀ ਗੱਲ ਕਰਾਂਗੇ ਔਰ ਇਹ ਇੰਪੋਰਟੈਂਟ ਇਨਫੋਰਮੇਸ਼ਨ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਕਿਉਂਕਿ ਤੁਹਾਡੇ ਵੱਲੋਂ ਕਾਫੀ ਕਾਲਸ ਸਾਨੂੰ ਆਈਆਂ ਹੋਈਆਂ ਨੇ, ਸੋ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰ ਦਿਆਂਗਾ ਇਸ ਬ੍ਰੇਕ ਤੋਂ ਬਾਅਦ, ਔਰ ਜਿਹੜੇ ਤੁਹਾਡੇ ਸਵਾਲ ਨੇ, ਕੁਝ ਕੁਐਸਚਨਸ ਵੀ ਤੁਸੀਂ ਪੁੱਛੇ ਨੇ, ਔਰ ਉਹਨੂੰ ਵੀ ਮੈਂ ਬ੍ਰੇਕ ਤੋਂ ਬਾਅਦ ਹੀ ਐਡਰੈਸ ਕਰ ਸਕਾਂਗਾ।
ਘਰ ਕਹੀਂ ਵੀ ਲੈਣਾ ਹੋ ਜਾਂ ਹੋ ਵੇਚਣਾ
ਤੋ ਹਰ ਕੋਈ ਇਨਕੀ ਦੇਤਾ ਹੈ ਮਿਸਾਲ
ਰੀਅਲ ਸਟੇਟ ਕਾ ਕੋਈ ਸਵਾਲ ਟੀਕੇ ਸਪਰਵਾਲ ਰੀਅਲ ਸਟੇਟ ਕਾ ਕੋਈ ਸਵਾਲ ਟੀਕੇ ਸਪਰਵਾਲ
ਨਿਊਦਨ ਰੀਅਲਟੀ ਐਕਸਪਰਟਸ ਦੇ ਬ੍ਰੋਕਰ ਆਫ ਰੈਕਡ ਟੀਕੇ ਸਪਰਵਾਲ ਨੂੰ ਫੋਨ ਕਰੋ 6472994757
6472994757
ਯੂਅਰ ਸਰਚ ਐਂਡਸ ਹੇਅਰ
Brampton Truck Repair and Tire Center leke aaye ne ek special grand opening offer hun tusi apne truck repair da kharcha pay kar sakde ho chotiyan installment vich Brampton Truck Repair located ne Steels at Advance the intersection te call karo 9057901221 ena da pata hai 3 Alfred June Boulevard Unit 1 Brampton
Ma tu meri hero hai ਮੇਰੀ ਸੋਚ ਵੀ ਤੇ ਅਹਿਸਾਸ ਵੀ ਮਾਂ ਤੂੰ ਮੇਰੀ ਹੀਰੋ ਹੈ ਤੇਥੋਂ ਰੰਗ ਚੰਗ ਸਿੱਖੇ ਸਾਰੇ ਤੂੰ ਜੀਵਨ ਦੀ ਆਸ ਵੀ ਹੈ ਮਾਂ ਤੂੰ ਮੇਰੀ ਹੀਰੋ ਹੈ ਮੈਨੂੰ ਯਾਦ ਰਹੇਗਾ ਤੇਰੀਆਂ ਵੰਗਾਂ ਦਾ ਛਨਕਾਟਾ ਤੇਰੀ ਸਿੱਖਿਆ ਤੇਰਾ ਪਿਆਰ ਤੇ ਮੇਰੇ ਨਵੇਂ ਪਰਿਵਾਰ ਲਈ ਹੀਰੋ ਆਟਾ